নিন্দো নিন্দো মুখ রোগ নিন্দো নিন্দা জন কো খরি পিয়ারি নিন্দা বাব নিন্দা মে তারি নিন্দা হয়ে তবে খুঁজ যায়ে নাম পদার্থ মনে বসাইয়ে হৃদয় শুদ্ধ যো নিন্দা হই হমরে কপড়ে নিন্দক তোই নিন্দা করে সু হমরা মিত নিন্দক মা হমারা চিত নিন্দক সো জো নিন্দা হো রে হমরা জীবন নিন্দক লো রে নিন্দক হমরি প্রেম প্যার নিন্দা হমরা করে উদার জন কবীর কো নিন্দা সার নিন্দক ডুবা হম উতরে পার জো নিন্দা করে সতগুর পুরে কি সোখা জগ মে হোয়া নরক কো দুঃখ হুয়ে পকড়ো টোয়া ভুক ভুকার কো না শুনে হো হই হই রোয়া জো নিন্দা করে সতগুর পুরে কি তিস করতা মার দিখাওয়ে ফির ও বেলা উস হাথ না আবে ও আপনা বীজে আপে খাবে নরক কো মুহ কালে খড়িয়া জো তস্কর বাই গলাবে ফির সতগুর কি সরনি পাবে তা উবরে যা হর হর নাম ত্যাবে হর বাতা আখ সুনায় নানক হর করতে আয়ে পাবে অজে সুরোয়ে ভিখিয়া খাই এসি দরগে মিলে সজাই
গুরু নমে শ্রী গুরুদেব নমে দাস দোনো হাত জোড় কে সঙ্গত দে চরণা চ মথা টেকদে হয়ে আপনি গুনাহা দি মাফি লই অরদাস বিনতি করতা হে ও গুনাহ জো করোড়ো জন্মা তো মে কঠে কর ਸੰਗਤ ਦੀ ਸਮਰਥਾ ਹੈ ਬਖਸ਼ਣ ਦੀ ਬਖਸ਼ਣ ਦੀ ਕਿਰਪਾਲਤਾ ਕਰੋ ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ ਅੱਜ ਦੇ ਇਸ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਨਿੰਦਿਆ ਗੁਰਬਾਣੀ ਦੇ ਅੰਦਰ ਨਿੰਦਿਆ ਨੂੰ ਸਪਸ਼ਟ ਤਰੀਕੇ ਨਾਲ ਵਿਅਕਤ ਕੀਤਾ ਗਿਆ ਹੈ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਹੋਏ ਤਾਂ ਬੈਕੁੰਠ ਪਾਈਏ ਨਾਮ ਪਦਾਰਥ ਮਨ ਵਸਾਈਏ ਹਿਰਦੈ ਸੁਧ ਜੋ ਨਿੰਦਾ ਹੋਈ ਹਮਰੇ ਕਪੜੇ ਨਿੰਦਕ ਧੋਈ ਇਹ ਕਬੀਰ ਜੀ ਦੀ ਬਾਣੀ ਹੈ ਇੱਕ ਜਗ੍ਹਾ ਹੋਰ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੀ ਹੈ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਈ ਹੈ ਨਰਕ ਕੋਹਰ ਦੁੱਖ ਕਰੇ ਹੈ ਉੱਥੇ ਪਕੜ ਉਹ ਟੋਈ ਹੈ ਕੂਕ ਪੁਕਾਰ ਨਾ ਸੁਣੈ ਉਹ ਔਖਾ ਹੋਏ ਹੋਏ ਰੋਈ ਹੈ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਕਰਤਾ ਮਾਰ ਦਿਖਾਵੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਨਰਕ ਘੋਰ ਮੂੰਹ ਕਾਲੇ ਖੜੀਏ, ਜੋ ਤਰਕਸ ਪਾਈ ਗਲਾਵੇ। ਮੱਲਾ ਚੌਥਾ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਜਿੱਥੇ ਕਬੀਰ ਜੀ ਨੇ ਨਿੰਦਿਆ ਦਾ ਇੱਕ ਪਹਿਲੂ ਉਜਾਗਰ ਕੀਤਾ ਹੈ। ਉੱਥੇ ਗੁਰੂ ਸਾਹਿਬਾਂ ਨੇ ਗੁਰੂ ਘਰ ਦੇ ਵਿੱਚ ਨਿੰਦਿਆ, ਜੋ ਕਿ ਬਹੁਤ ਵੱਡੇ ਪੈਮਾਨੇ ਤੇ ਇਸ ਨੇ ਆਪਣੀ ਜਗ੍ਹਾ ਬਣਾ ਰੱਖੀ ਹੈ, ਉਸ ਨੂੰ ਵੀ ਸਪਸ਼ਟ ਕੀਤਾ ਹੈ। ਔਰ ਅਗਲੀਆਂ ਤੁਕਾਂ ਦੇ ਵਿੱਚ ਉਹਨਾਂ ਨੇ ਇਸ ਦਾ ਉਪਾਅ ਵੀ ਦੱਸਿਆ ਹੈ। ਸੰਸਾਰ ਦੇ ਵਿੱਚ ਅਸੀਂ ਨਜ਼ਰ ਮਾਰ ਕਰਕੇ ਦੇਖਦੇ ਹਾਂ ਨਿੰਦਿਆ ਕੀ ਹੈ, ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਇਸ ਦਾ ਅਸਲੀ ਮੂਲ ਜੜ ਪਿਛੋਕੜ ਕਿਹੜੀ ਤਾਕਤ ਇਹਦੇ ਅੰਦਰ ਕੰਮ ਕਰ ਰਹੀ ਹੈ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ, ਪਹਿਲੇ ਰਾਜੇ ਮਹਾਰਾਜੇ ਹੁੰਦੇ ਸਨ, ਅੱਜ ਕੱਲ ਲੀਡਰ ਲੋਕ ਹਨ, ਨੇਤਾ ਲੋਕ ਹਨ, ਉਹ ਇਸ ਦਾ ਭਰਪੂਰ ਫਾਇਦਾ ਚੁੱਕਦੇ ਹਨ। ਇਹਦੇ ਪਿੱਛੇ ਜਿਹੜੀ ਤਾਕਤ ਕੰਮ ਕਰਦੀ ਹੈ ਉਹ ਹੈ ਈਰਸ਼ਾ, ਯਾਨੀ ਕਿ ਨਿੰਦਕ ਜੋ ਹੈ ਉਹ ਨਿੰਦਿਆ ਕਿਉਂ ਕਰਦਾ ਹੈ, ਈਰਖਾਵਸ਼ ਕਰਦਾ ਹੈ। ਸਾਹਮਣੇ ਵਾਲੇ ਵਿਅਕਤੀ ਨੂੰ ਕੋਈ ਮਾਨ ਸਨਮਾਨ, ਕੋਈ ਵਸਤੂ, ਕੋਈ ਚੀਜ਼ ਉਸਨੂੰ ਪ੍ਰਾਪਤ ਹੈ, ਹਾਸਲ ਹੈ, ਤੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਉਸਦੇ ਕਾਬਿਲ ਨਹੀਂ ਹੈ, ਮੈਂ ਉਸ ਤੋਂ ਜ਼ਿਆਦਾ ਸ੍ਰੇਸ਼ਟ ਹਾਂ, ਜ਼ਿਆਦਾ ਉੱਤਮ ਹਾਂ, ਇਸ ਦੇ ਕਾਬਿਲ ਮੈਂ ਹਾਂ, ਇਹ ਵਸਤੂ ਮੇਰੇ ਕੋਲ ਹੋਣੀ ਚਾਹੀਦੀ ਹੈ। ਔਰ ਦੂਸਰੇ ਨੂੰ ਨਿੱਚਾ ਦਿਖਾਉਣ ਵਾਸਤੇ ਕਿ ਉਹ ਇਸ ਦੇ ਕਾਬਿਲ ਨਹੀਂ ਹੈ, ਉਹ ਮਜਬੂਰ ਹੋ ਕਰਕੇ ਇਸ ਸ਼ਕਤੀ ਦਾ ਸਹਾਰਾ ਲੈਂਦਾ ਹੈ, ਜੋ ਕਿ ਮਨ ਦਾ ਇੱਕ ਵਿਕਾਰ ਹੈ। ਮਨ ਕਾਲ ਦਾ ਅੰਸ਼ ਹੈ, ਯਾਨੀ ਕਿ ਕਾਲ ਬੜੇ ਸੂਖਮ ਔਰ ਮਿੱਠੇ ਤਰੀਕੇ ਦੇ ਨਾਲ ਇਸ ਔਜਾਰ ਨਾਲ ਜੀਵਾਤਮਾ ਨੂੰ ਬੰਧ ਲੈਂਦੀ ਹੈ। ਜਿਸ ਤਰ੍ਹਾਂ ਕੋਈ ਸ਼ਰਬਤ ਮਿੱਠਾ ਹੈ, ਅਗਰ ਮਿੱਠਾ ਉਹਦੇ ਵਿੱਚ ਨਾ ਪਾਇਆ ਜਾਏ, ਉਸ ਸ਼ਰਬਤ ਦੀ ਆਪਣੀ ਮਹਿਤਾ ਜਿਹੜੀ ਹੈ ਖਤਮ ਹੋ ਜਾਂਦੀ ਹੈ, ਕੋਈ ਸਵਾਦ ਨਹੀਂ ਆਉਂਦਾ, ਕੋਈ ਐਂਜਾਈਮ ਸਕ੍ਰੀਸ਼ਨ ਸਰੀਰ ਦੇ ਅੰਦਰ ਨਹੀਂ ਹੁੰਦਾ। ਠੀਕ ਉਸੇ ਤਰੀਕੇ ਨਾਲ ਇਸ ਜੱਗ ਦੇ ਵਿੱਚ ਨਿੰਦਿਆ ਜੋ ਹੈ ਮਿੱਠੇ ਜ਼ਹਿਰ ਦੇ ਰੂਪ ਵਿੱਚ ਪੂਰਨ ਤੌਰ ਤੇ ਵਿਆਪਤ ਹੈ। ਅਸੀਂ ਇਸ ਦੇ ਜ਼ਹਿਰ ਦੇ ਅਸਰ ਨੂੰ ਕਦੀ ਨਹੀਂ ਧਿਆਨ ਦਿੰਦੇ, ਉਹ ਤੱਕ ਦੇਖਦੇ ਹੀ ਨਹੀਂ ਔਰ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਦਾ ਕੀ ਅਸਰ ਹੁੰਦਾ ਹੈ ਇਹ ਗੁਰਬਾਣੀ ਦੇ ਤੁਕਾਂ ਦੇ ਵੀ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਦਿੱਤਾ ਹੈ। ਇਹ ਭੋਗਣਾ ਪੈਂਦਾ ਹੈ ਕਿਸੇ ਵੀ ਰੂਪ ਦੇ ਵਿੱਚ। ਇਹਦੇ ਲਈ ਅਲੱਗ ਤਰੀਕੇ ਦੇ ਸੂਖਮ ਲੋਕਾਂ ਦੇ ਵਿੱਚ ਨਰਕਾਂ ਦੀ ਰਚਨਾ ਕੀਤੀ ਗਈ ਹੈ, ਉਹ ਨਰਕ ਤਾਂ ਭੋਗਣੇ ਹੀ ਪੈਂਦੇ ਹਨ। ਇਸ ਲੋਕ ਦੇ ਵਿੱਚ ਵੀ ਅਸੀਂ ਨਜ਼ਰ ਮਾਰ ਕਰਕੇ ਦੇਖਦੇ ਹਾਂ ਕਿ ਮਨੁੱਖਾ ਜਨਮ ਲੈ ਕਰਕੇ ਵੀ ਜੋ ਅਧੂਰਾਪਨ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਉਹ ਇਸ ਨਿੰਦਿਆ ਦੇ ਕਾਰਨ ਹੀ ਆਉਂਦਾ ਹੈ। ਜਿੱਥੇ ਸਾਰੇ ਰੋਗਾਂ ਦਾ ਗੁਰਬਾਣੀ ਦੇ ਵਿੱਚ ਉਪਾਅ ਰੱਖਿਆ ਗਿਆ ਹੈ, ਉੱਥੇ ਇਸ ਰੋਗ ਦਾ ਕੋਈ ਵੀ ਉਪਾਅ ਨਹੀਂ ਹੈ। ਇਹ ਇੱਕ ਐਸਾ ਜ਼ਹਿਰੀਲਾ ਰੋਗ ਹੈ ਜਿਹੜਾ ਸਾਰੇ ਰੋਗ ਸਾਰੇ ਸਰੀਰ ਨੂੰ ਖਾ ਜਾਂਦਾ ਹੈ, ਪਤਾ ਵੀ ਨਹੀਂ ਚੱਲਦਾ ਅੰਦਰੋਂ ਹੀ ਅੰਦਰ ਕੌਣ ਵਾਕਣ ਇਹ ਲੱਗਿਆ ਰਹਿੰਦਾ ਹੈ। ਇਸ ਦਾ ਅਸਲੀ ਜੋ ਸਧਾਰਨ ਰੂਪ ਦੇ ਵਿੱਚ ਅਰਥ ਹੈ ਉਹ ਗੁਰੂ ਸਾਹਿਬ ਸਪਸ਼ਟ ਕਰਦੇ ਹਨ। ਇੱਕ ਨਿੰਦਕ ਜਿਸ ਦੀ ਨਿੰਦਿਆ ਕਰਦਾ ਹੈ, ਜਿਸ ਦੀ ਨਿੰਦਿਆ ਹੁੰਦੀ ਹੈ, ਉਸ ਨੂੰ ਅਗਰ ਉਹ ਗੁਰਮੁਖ ਹੈ, ਸ਼ਬਦ ਦੇ ਨਾਲ ਜੁੜਦਾ ਹੈ, ਤੇ ਉਹਨੂੰ ਜਿਤਨੀ ਮਿਹਨਤ ਕਰਨੀ ਪੈਂਦੀ ਹੈ, ਅੱਧੀ ਰਾਤੀ ਉੱਠਣਾ ਪੈਂਦਾ ਹੈ, ਉਪਦੇਸ਼ਾਂ ਤੇ ਅਮਲ ਕਰਨਾ ਪੈਂਦਾ ਹੈ, ਅਗਰ ਉਸਦੀ ਨਿੰਦਿਆ ਹੋ ਜਾਵੇ ਤੇ ਇਹ ਮਿਹਨਤ ਉਸਨੂੰ ਅੱਧੀ ਵੀ ਨਹੀਂ ਕਰਨੀ ਪੈਂਦੀ। ਜੋ ਨਿੰਦਕ ਹੈ ਉਹ ਬਾਕੀ ਦਾ ਕੰਮ ਸਾਰਾ ਆਪ ਹੀ ਕਰ ਦਿੰਦਾ ਹੈ, ਯਾਨੀ ਕਿ ਉਹਦੇ ਪਾਪਾਂ ਦੀ ਜਿਹੜੀ ਪੰਡ ਹੈ ਉਹ ਆਪਣੇ ਸਿਰ ਤੇ ਢੋਂਦਾ ਹੈ। ਔਰ ਆਪਣੇ ਅੱਧੀ ਰਾਤੀ ਉੱਠ ਕਰਕੇ ਕੀਤੇ ਗਏ ਸ਼ੁਭ ਕਰਮ, ਇੱਥੇ ਪਾਪ ਕਰਮ ਔਰ ਸ਼ੁਭ ਕਰਮ ਕਿਹੜੇ ਹਨ? ਕੋਈ ਵੀ ਜ਼ੰਜੀਰ, ਚਾਹੇ ਉਹ ਸੋਨੇ ਦੀ ਹੈ ਚਾਹੇ ਲੋਹੇ ਦੀ ਹੈ, ਉਸਦਾ ਇੱਕੋ ਹੀ ਕੰਮ ਹੈ, ਬੰਦ ਕੇ ਰੱਖਣਾ। ਹੁਣ ਕੈਸਾ ਵੀ ਕਰਮ ਹੈ, ਅੱਛਾ ਹੈ ਜਾਂ ਭੈੜਾ ਹੈ, ਉਸਦਾ ਕੰਮ ਕੀ ਹੈ? ਜੀਵਾਤਮਾ ਨੂੰ ਬੰਧਣਾ, ਯਾਨੀ ਅੱਛਾ ਕਰਾਂਗੇ ਤਦ ਵੀ ਆਵਾਂਗੇ, ਭੈੜਾ ਕਰਾਂਗੇ ਤਦ ਵੀ ਆਵਾਂਗੇ, ਯਾਨੀ ਕਿ ਚੇਨ ਰੂਪ ਵਿੱਚ ਹੈ, ਬੰਧਨਕਾਰੀ ਪ੍ਰਭਾਵ ਹੈ, ਇਹ ਹੈ ਪਾਪ। ਯਾਨੀ ਅੱਛਾ ਹੈ ਤਦ ਵੀ ਜੀਵਾਤਮਾ ਵਾਸਤੇ ਪਾਪ ਹੈ, ਮਤ ਕੋਈ ਸਮਝੇ ਕਿ ਭੈੜਾ ਹੀ ਪਾਪ ਹੈ। ਅਗਰ ਇਸ ਲੋਕ ਦੇ ਵਿੱਚ ਆਉਣਾ ਪੈ ਗਿਆ, 84 ਲੱਖ ਵਿੱਚ ਭ੍ਰਮਣ ਕਰਨਾ ਪੈ ਗਿਆ, ਇਸ ਤੋਂ ਵੱਡਾ ਪਾਪ ਹੋਰ ਕਿਹੜਾ ਹੋਏਗਾ? ਰਾਜੇ ਮਹਾਰਾਜੇ ਬਣ ਜਾਵਾਂਗੇ, ਇਸ ਤੋਂ ਜ਼ਿਆਦਾ ਤਾਂ ਕੁਝ ਨਹੀਂ ਹੋਏਗਾ, ਪਰ ਭੋਗਣੀ ਫਿਰ ਵੀ ਪਏਗੀ, ਇਸ ਜਾਮੇ ਦੇ ਅੰਦਰ ਆਉਣਾ ਪਏਗਾ ਜੋ ਰਚਨਾ ਇਸ ਸ੍ਰਿਸ਼ਟੀ ਦੇ ਵਿੱਚ ਕਾਲ ਨੇ ਰਚੀ ਹੈ। ਤੇ ਪੁੰਨ ਕਿਹੜਾ ਹੈ? ਪੁੰਨ ਦਾ ਕਰਮ ਜੋ ਨਿੰਦਾ ਕਰਨ ਵਾਲੇ ਦੀ ਝੋਲੀ 'ਚ ਆਪਣੇ ਆਪ ਪੈ ਜਾਂਦਾ ਹੈ, ਉਹਨੂੰ ਕੋਈ ਮਿਹਨਤ ਹੀ ਨਹੀਂ ਕਰਨੀ ਪੈਂਦੀ। ਅੱਧੀ ਰਾਤੀ ਉੱਠ ਕਰਕੇ ਕੀਤਾ ਗਿਆ ਭਜਨ ਇੱਕ ਉਦਮ ਹੈ। ਭਜਨ ਕਿਸ ਨੂੰ ਕਹਿੰਦੇ ਹਨ? ਇਹ ਇੱਕ ਤਰੀਕੇ ਦਾ ਸਿਰਫ ਉਦਮ ਹੀ ਹੈ। ਮਤ ਕੋਈ ਜਾਣੇ ਜਾਂ ਸਮਝੇ ਕਿ ਸ਼ਬਦਾਂ ਦੇ ਅੰਦਰ ਪਰਮਾਤਮਾ ਬੰਦ ਹੈ ਔਰ ਉਸ ਨੂੰ ਜਪਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿਰਫ ਇੱਕ ਤੜਫ ਜ਼ਾਹਿਰ ਕਰਨੀ ਹੈ ਆਪਣੇ ਸਤਿਗੁਰੂ ਨੂੰ ਕਿ ਮੈਂ ਸੱਚਮੁੱਚ ਆਪਣੇ ਮੂਲ ਦੇ ਵਿੱਚ ਸਮਾਉਣਾ ਚਾਹੁੰਦੀ ਹਾਂ। ਉਸ ਲਈ ਅੱਧੀ ਰਾਤੀ ਜੋ ਪਹਿਰਾ ਕਾਲ ਦਾ ਚੱਲ ਰਿਹਾ ਹੁੰਦਾ ਹੈ ਆਪਣੀ ਚਰਮ ਸੀਮਾ ਦੇ ਵਿੱਚ ਹੁੰਦਾ ਹੈ। ਪਹਿਲਾ ਪੈਰ ਖਤਮ ਹੁੰਦੇ ਹੀ ਕਾਲ ਦਾ ਪੂਰਾ ਪਹਿਰਾ ਹੁੰਦਾ ਹੈ। ਅਜਮਾ ਕਰਕੇ ਵੇਖ ਲਓ, ਅੱਖਾਂ ਖੁੱਲਦੀਆਂ ਹੀ ਨਹੀਂ ਹੈ। ਭਾਵੇਂ ਨਾ ਕਰਕੇ ਬੈਠੋ, ਜਿਸ ਤਰ੍ਹਾਂ ਮਰਜ਼ੀ ਬੈਠੋ, ਅੱਖਾਂ ਖੁੱਲਦੀਆਂ ਹੀ ਨਹੀਂ। ਕਿਉਂ? ਕਿਉਂਕਿ ਕਾਲ ਦਾ ਪੂਰਾ ਪ੍ਰਭਾਵ ਹੈ ਔਰ ਉਸ ਲਈ ਲੜਾਈ ਹੈ ਔਰ ਹਰ ਜੀਵਾਤਮਾ ਨੇ ਇਹ ਲੜਾਈ ਲੜਨੀ ਹੈ। ਅਸੀਂ ਮੈਦਾਨੇ ਜੰਗ ਦੇ ਵਿੱਚ ਖੜਾ ਹੋਣਾ ਹੈ। ਸਿਰਫ ਸਤਿਗੁਰੂ ਨੂੰ ਇਹ ਹੀ ਅਹਿਸਾਸ ਕਰਵਾਉਣਾ ਹੈ ਕਿ ਮੈਂ ਇਹ ਲੜਾਈ ਲੜਨ ਵਾਸਤੇ ਤਿਆਰ ਹਾਂ, ਮੈਂ ਆਪਣੇ ਮੂਲ ਦੇ ਵਿੱਚ ਸਮਾਉਣਾ ਚਾਹੁੰਦਾ ਹਾਂ। ਤਾਂ ਹੀ ਸਤਿਗੁਰੂ ਜੋ ਹੈ ਅੱਗੇ ਦਾ ਕੰਮ ਕਰਦੇ ਹਨ ਔਰ ਉਸ ਦੇ ਲਈ ਉਹ ਜੋ ਉਪਾਸਨਾ ਜੋ ਵਿਧੀ ਦਿੰਦੇ ਹਨ ਇਹ ਇੱਕ ਬਹਾਨਾ ਹੈ ਸਿਰਫ ਜੀਵਾਤਮਾ ਨੂੰ ਕੰਮ ਕਰਵਾਉਣ ਦਾ। ਔਰ ਉਦਮ ਜੋ ਹੈ ਉਹ ਜੀਵਾਤਮਾ ਨੂੰ ਕਰਨਾ ਪੈਂਦਾ ਹੈ, ਯਾਨੀ ਕਿ ਇਹ ਜੋ ਸ਼ੁਭ ਕਰਮ ਅੱਧੀ ਰਾਤੀ ਉੱਠ ਕਰਕੇ ਕੀਤਾ ਗਿਆ ਹੁੰਦਾ ਹੈ ਜੀਵਾਤਮਾ ਦਾ। ਔਰ ਅਗਰ ਉਹ ਭੁੱਲੇ ਵੀ ਕਿਸੇ ਦੀ ਨਿੰਦਿਆ ਕਰਦੀ ਹੈ ਨਾ, ਤਾਂ ਯਕੀਨ ਜਾਣਨਾ ਉਹ ਉਦਮ ਜੋ ਹੈ ਉਸ ਦੀ ਝੋਲੀ ਚਲਾ ਜਾਂਦਾ ਹੈ ਆਪਣੇ ਆਪ। ਸਾਰੀ ਬਾਣੀ ਦੇ ਵਿੱਚ ਸਾਰੇ ਸੰਤਾਂ ਨੇ ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਸਾਰੇ ਪਾਪ ਕਰਮਾਂ ਦਾ ਜੋ ਉਪਾਅ ਹੈ ਉਹ ਸਿਰਫ ਅਨਹਦ ਨਾਦ ਹੈ, ਯਾਨੀ ਸ਼ਬਦ ਦੀ ਪ੍ਰਾਪਤੀ। ਪਰ ਇਹ ਇੱਕ ਮੋਹਰੀ ਉਸ ਦੇ ਵਿੱਚ ਇਨ੍ਹਾਂ ਸ਼ਬਦਾਂ ਦੇ ਵਿੱਚ ਰੱਖੀ ਗਈ ਹੈ, ਉਸ ਮੋਹਰੀ ਦਾ ਨਾਂ ਹੈ ਨਿੰਦਿਆ। ਇਸੇ ਕਰਕੇ ਨਿੰਦਿਆ ਦੀਆਂ ਦੋ ਸ਼੍ਰੇਣੀਆਂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੀਆਂ ਹਨ। ਇੱਕ ਤੇ ਉਹ ਹੈ ਜਿਹੜਾ ਸਹਿ ਸੁਭਾਅ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਉਹਦੇ ਖੋਟੇ ਕਰਮ ਯਾਨੀ ਕਿ ਉਹਦੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਢੁੰਦਾ ਹੈ ਔਰ ਆਪਣੇ ਅੱਧੀ ਰਾਤੀ ਕੀਤਾ ਗਿਆ ਉਦਮ ਜੋ ਹੈ ਚੁੱਪ ਚਾਪ ਉਹਦੀ ਝੋਲੀ ਦੇ ਵਿੱਚ ਰੱਖ ਦਿੰਦਾ ਹੈ। ਔਰ ਦੂਸਰੀ ਸ਼੍ਰੇਣੀ ਉਹ ਹੈ ਕਿ ਗੁਰਮੁਖ ਜਿਹੜੇ ਆਪਣੀ ਨਿੰਦਿਆ ਕਰਾਉਂਦੇ ਹਨ। ਜਗਤ ਵੀ ਦੇਖਣ ਹੀ ਚਾਹੁੰਦਾ ਹੈ ਕਿ ਸਤਿਗੁਰੂ ਵੀ ਇਸ ਔਜ਼ਾਰ ਦਾ ਬੜੇ ਅੱਛੇ ਤਰੀਕੇ ਨਾਲ ਲਾਭ ਉਠਾਉਂਦੇ ਹਨ। ਆਪਣੇ ਸਤਸੰਗਾਂ ਦੇ ਵਿੱਚ ਉਹ ਕਈ ਇਸ ਤਰੀਕੇ ਦੇ ਫਿਰਕੇ ਜਾਂ ਸ਼ਬਦ ਇਸਤੇਮਾਲ ਕਰ ਦਿੰਦੇ ਹਨ। ਐਸੀ ਚੋਟ ਹੁੰਦੀ ਹੈ ਉਹਨਾਂ ਜੀਵਾਤਮਾ ਦੇ ਉੱਤੇ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ, ਛੋੜ ਕੇ ਦੌੜ ਜਾਂਦੀਆਂ ਹਨ। ਇਹ ਇੱਕ ਤਰੀਕੇ ਦੀ ਬਾੜ ਹੈ ਸਤਸੰਗ ਦੀ। ਅਗਰ ਗੁਰੂ ਸਾਹਿਬ ਇਹ ਬਾੜ ਨਾ ਲਗਾਉਣ ਤੇ ਜੋ ਕੁੱਤੇ ਬਿੱਲੇ ਨੇ ਇਕੱਠੇ ਹੋ ਜਾਣਗੇ, ਉਹਨਾਂ ਭੇਡਾਂ ਦਾ ਕੀ ਹੋਏਗਾ ਜਿਨ੍ਹਾਂ ਨੂੰ ਲੈਣ ਵਾਸਤੇ ਸਤਿਗੁਰੂ ਆਉਂਦੇ ਹਨ। ਕੁੱਤੇ ਬਿੱਲੇ ਔਰ ਭੇਡ ਇਹ ਜਾਨਵਰ ਦੇ ਨਾਲ ਤੁਲਨਾ ਕੀਤੀ ਹੈ ਗੁਰੂ ਸਾਹਿਬਾਂ ਨੇ। ਉਸਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੇ ਜਾਨਵਰ ਕਹਿ ਦਿੱਤਾ ਹੈ, ਇਹ ਸੁਭਾਵ ਦੇ ਤੌਰ ਤੇ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਹੈ। ਯਾਨੀ ਕਿ ਜਿਸ ਨੂੰ ਚੋਟ ਪਏਗੀ ਅਗਰ ਤੇ ਉਹ ਉਸ ਦੇ ਵਿੱਚ ਮੀਲ ਮੇਖ ਕੱਢਦਾ ਹੈ, ਸ਼ਰਨ ਨਹੀਂ ਲਏਗਾ, ਦੁਬਾਰਾ ਆਏਗਾ ਹੀ ਨਹੀਂ, ਇਹ ਬਾੜ ਦਾ ਕੰਮ ਕਰਦੀ ਹੈ। ਔਰ ਜਿਹੜੀ ਜੀਵਾਤਮਾ ਸੱਚਮੁੱਚ ਉਸ ਮੁਕਾਮ ਨੂੰ ਹਾਸਲ ਕਰ ਚੁੱਕੀ ਹੈ, ਤੜਫ ਪ੍ਰਗਟ ਕਰ ਚੁੱਕੀ ਹੈ, ਦਿਨੇ ਰਾਤੀ ਪਲ ਪਲ ਆਪਣੇ ਸਤਿਗੁਰੂ ਦੇ ਉਪਦੇਸ਼ਾਂ ਚ ਰਮ ਰਹੀ ਹੈ, ਉਹ ਮਿੱਠਾ ਕਰਕੇ ਜਾਣੇਗੀ ਇਸਨੂੰ। ਉਹ ਆਪਣੇ ਦੋਸ਼ਾਂ ਨੂੰ ਜਾਣੇਗੀ, ਆਪਣੇ ਅੰਦਰ ਝਾਕ ਕਰਕੇ ਦੇਖੇਗੀ, ਜ਼ਰੂਰ ਮੇਰੇ ਅੰਦਰ ਕੋਈ ਕਮੀ ਹੈ ਜੋ ਸਤਿਗੁਰਾਂ ਨੇ ਚੋਟ ਲਾਈ ਹੈ, ਔਰ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਉਹ ਜਗ੍ਹਾ ਕਦੇ ਨਹੀਂ ਛੱਡੇਗੀ। ਉਹੀ ਭੇਡਾਂ ਜਿਹੜੀਆਂ ਨੇ ਦਰਗਾਹ ਦੇ ਵਿੱਚ ਕਬੂਲ ਕੀਤੀਆਂ ਜਾਂਦੀਆਂ ਹਨ, ਜਿਹੜੀਆਂ ਇਸ ਲੋਕ ਦੇ ਵਿੱਚ ਹਲਾਲ ਕੀਤੀਆਂ ਜਾਂਦੀਆਂ ਨੇ ਜਾਂ ਜਿਵੇਂ ਕੀਤੀਆਂ ਜਾਂਦੀਆਂ ਨੇ ਉਹ ਕਬੂਲ ਨਹੀਂ ਹੁੰਦੀਆਂ। ਨਾ ਉਹ ਜੀਵਾਤਮਾ ਕਬੂਲ ਹੁੰਦੀਆਂ ਨੇ ਜਿਹੜੀਆਂ ਭੇਖੀ ਰੂਪ ਦੇ ਵਿੱਚ ਸਤਸੰਗ ਜਾਂ ਗੁਰੂ ਘਰਾਂ ਦੇ ਵਿੱਚ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਸਭ ਦੇ ਪਿੱਛੇ ਕੋਈ ਨਾ ਕੋਈ ਕਾਮਨਾ ਜਾਂ ਸਵਾਰਥ ਹੁੰਦੀ ਹੈ। ਸਿਰਫ ਉਹੀ ਭੇਡ ਕਬੂਲ ਹੈ ਜੋ ਇਹਨਾਂ ਚੋਟਾਂ ਨੂੰ ਬਰਦਾਸ਼ਤ ਕਰਦੀ ਹੈ। ਸਤਿਗੁਰੂ ਜਿੱਥੇ ਇਸ ਨਿੰਦਿਆ ਦਾ ਸਹਾਰਾ ਲੈਂਦੇ ਨੇ ਉੱਥੇ ਜੋ ਗੁਰਮੁਖ ਉਹ ਜੀਵਾਤਮਾ ਜਿਹੜੀਆਂ ਸੱਚਮੁੱਚ ਉਸ ਮੂਲ ਦੇ ਵਿੱਚ ਮਿਲਣਾ ਚਾਹੁੰਦੀਆਂ ਨੇ ਉਹ ਵੀ ਕਈ ਵਾਰ ਅਣਜਾਣੇ ਰੂਪ ਦੇ ਵਿੱਚ, ਜਾਣ ਕਰਕੇ ਨਹੀਂ ਅਣਜਾਣੇ ਦੇ ਵਿੱਚ, ਇਸ ਚੀਜ਼ ਦਾ ਫਾਇਦਾ ਚੁੱਕ ਲੈਂਦੀਆਂ। ਕਿਸ ਤਰ੍ਹਾਂ? ਜਦੋਂ ਉਹ ਆਪਣੇ ਗੁਰੂ ਦੇ ਉਪਦੇਸ਼ਾਂ ਚ ਰਮਦੀਆਂ ਨੇ ਨਾ, ਉਸ ਲਈ ਉਹਨਾਂ ਦਾ ਧਿਆਨ ਉਹ ਸੁਰਤ ਜਿਹੜੀ ਹੈ ਸਮਾਜ ਦੇ ਵਿੱਚੋਂ ਨਿਕਲ ਜਾਂਦੀ ਹੈ ਔਰ ਸਮਾਜ ਦੀਆਂ ਜੋ ਕੁਰੀਤੀਆਂ ਬਣੀਆਂ ਹੋਈਆਂ ਨੇ, ਜੋ ਧਰਮ ਔਰ ਮਤ ਦੀਆਂ ਦੀਵਾਰਾਂ ਅਸੀਂ ਖੜੀਆਂ ਕੀਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਉਹ ਕਦੇ ਵੀ ਨਹੀਂ ਜਾਏਗਾ। ਰਿਸ਼ਤੇਦਾਰੀਆਂ ਲੈਣੇ ਦੇਣੇ ਸੰਬੰਧ, ਉਹਦਾ ਧਿਆਨ ਹੀ ਨਹੀਂ ਇਹਨਾਂ ਦੇ ਵਿੱਚ। ਅਗਰ ਜਾਏਗਾ ਵੀ ਤਾਂ ਮੂਰਤ ਬਣ ਕੇ ਜਾਏਗਾ, ਜਿਸ ਤਰ੍ਹਾਂ ਪੱਥਰ ਦੀ ਮੂਰਤ ਬੈਠੀ ਹੋਈ ਹੈ, ਕੋਈ ਖਿਆਲ ਨਹੀਂ, ਕੋਈ ਧਿਆਨ ਨਹੀਂ, ਆਪਣੇ ਗੁਰੂ ਦੇ ਵਿੱਚ ਰਮਿਆ ਪਿਆ ਹੈ। ਔਰ ਉਸ ਦੇ ਇਸ ਭਾਵ ਨੂੰ ਉਹ ਦੂਸਰੀਆਂ ਰੂਹਾਂ ਜਿਹੜੀਆਂ ਹੋਰ ਮਨਮੁਖੀ ਹੁੰਦੀਆਂ ਨੇ ਉਹ ਸਮਝ ਨਹੀਂ ਪਾਉਂਦੀਆਂ। ਉਹ ਇਸ ਨੂੰ ਅਹੰਕਾਰ ਦੀ ਸੰਗਿਆ ਦਿੰਦੀਆਂ ਨੇ। ਉਹ ਕਹਿੰਦੀਆਂ ਨੇ ਵੀ ਅਹੰਕਾਰ ਦੇ ਵਿੱਚ ਮਸਤ ਸਾਡੇ ਨਾਲ ਤੇ ਗੱਲ ਹੀ ਨਹੀਂ ਕਰਦਾ, ਸਾਡੇ ਰੀਤੀ ਰਿਵਾਜਾਂ ਸ਼ਾਮਲ ਹੀ ਨਹੀਂ ਹੁੰਦਾ, ਸਾਡੇ ਧਰਮ ਨੂੰ ਤੇ ਇਹ ਮੰਨਦਾ ਹੀ ਨਹੀਂ ਹੈ, ਉਹਦੇ ਖਿਲਾਫ਼ ਬੋਲਦਾ ਹੈ। ਸਤਿਗੁਰੂ ਬਾਣੀ ਦਿੰਦੇ ਨੇ ਸੱਚਖੰਡ ਤੋਂ, ਤੇ ਉਹ ਦੋਨੋਂ ਹੀ ਗੱਲਾਂ ਜ਼ਾਹਿਰ ਕਰਦੇ ਨੇ। ਬਾਣੀ ਸੱਚੀ ਹੈ, ਚਮਾ ਜੁਗਾ ਚ ਹੀ ਵੱਜੀ ਹੈ ਔਰ ਹੁਣ ਵੀ ਵੱਜ ਰਹੀ ਹੈ, ਤੇ ਉਹਦੇ ਨਾਲ ਹੀ ਉਹ ਝੂਠ ਨੂੰ ਵੀ ਉਜਾਗਰ ਕਰਦੇ ਨੇ। ਕਿਉਂ? ਕਿਉਂਕਿ ਇਹ ਮਨ ਦਾ ਇੱਕ ਭਰਮ ਹੈ। ਅਸੀਂ ਜਿਸ ਨੂੰ ਝੂਠਾ ਕਹਿ ਕਰਕੇ ਸੱਚਾ ਸਮਝੀ ਬੈਠੇ ਹਾਂ, ਉਹ ਗੁਰੂ ਸਾਹਿਬ ਨੂੰ ਪ੍ਰਗਟ ਕਰ ਦਿੰਦੇ ਨੇ, ਔਰ ਉਹ ਜੀਵਾਤਮਾ ਜਿਹੜੀਆਂ ਨੇ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ, ਉਹ ਫਿਰ ਛੋੜ ਛੋੜ ਕੇ ਦੌੜਦੀਆਂ। ਉਹ ਕਹਿੰਦੀਆਂ ਜੇ ਸਾਡੇ ਮਤ ਦੇ ਖਿਲਾਫ਼ ਬੋਲਦਾ ਭਾਈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਤੁਰ ਕੀ ਹੈ, ਸੱਚਖੰਡ ਕੀ ਹੈ, ਬਾਣੀ ਕੀ ਹੈ। ਸਤਸੰਗਤ ਜੀ ਯਾਦ ਰੱਖਣਾ, ਜੋ ਪਿਆਸਾ ਹੈ ਨਾ ਉਹ ਆਪਣੇ ਆਪ ਖੂਹ ਦੇ ਕੋਲ ਆਏਗਾ, ਉਸ ਨੂੰ ਕਿਸੇ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ। ਇਸੇ ਕਰਕੇ ਸੰਤਾਂ ਨੇ ਹਮੇਸ਼ਾ ਇਹੀ ਉਪਦੇਸ਼ ਦਿੱਤਾ ਹੈ ਕਿ ਸਤਸੰਗ ਦੇ ਮੁਤਲਕ ਕਦੀ ਵੀ ਕਿਸੇ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਜਿਸ ਦੀ ਤੜਫ ਹੋਏਗੀ, ਜਿਹੜਾ ਉਸ ਪਿਆਸ ਨੂੰ ਬੁਝਾਉਣਾ ਚਾਹੇਗਾ, ਉਹ ਪਿਆਸ ਜਿਸ ਨੂੰ ਇਸ ਬਾਣੀ ਦੀ ਲੋੜ ਹੈ, ਉਹ ਆਪਣੇ ਆਪ ਲੱਭ ਕੇ ਉਹਦੀ ਨੱਕ ਕੰਮ ਕਰੇਗੀ, ਸੂੰ ਕਰਕੇ ਪਹੁੰਚ ਜਾਏਗੀ। ਫਿਰ ਤੁਸੀਂ ਉਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਉਹ ਕਦੇ ਵੀ ਨਹੀਂ ਜਾਏਗੀ। ਕਿਉਂ? ਉਸਨੇ ਆਪਣੇ ਮੂਲ ਦੇ ਵਿੱਚ ਸਮਾਉਣਾ। ਸੋ ਇਹੀ ਉਪਦੇਸ਼ ਹੈ ਗੁਰੂ ਸਾਹਿਬਾਂ ਦਾ, ਅਸੀਂ ਵੀ ਇਸਦਾ ਬੜੇ ਧਿਆਨ ਨਾਲ ਪਾਲਣ ਕਰਨਾ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਯਾਦ ਰੱਖਣਾ, ਇੱਕ ਦਾ ਡਬਲ ਫਲ ਹੈ, ਪਲੱਸ ਦੇ ਵਿੱਚ ਵੀ ਔਰ ਮਾਈਨਸ ਦੇ ਵਿੱਚ ਵੀ। ਅਗਰ ਅਸੀਂ ਪੂਰੇ ਸਤਿਗੁਰ ਦੇ ਕੋਲ ਆਉਂਦੇ ਹਾਂ ਤੇ ਸਾਡੇ ਹੱਥ ਨਾਲ ਯਾਨੀ ਸਰੀਰਕ ਰੂਪ ਤੇ ਕੀਤਾ ਗਿਆ ਕੋਈ ਵੀ ਕੰਮ ਜਿਹੜਾ ਸੇਵਾ ਦੀ ਸੰਗਿਆ ਦਿੰਦੇ ਹਾਂ ਤੇ ਕਰਮਾਂ ਨੂੰ ਘਟਾਉਂਦਾ ਹੈ, ਬਿਨਾਂ ਕਾਮਨਾ ਦਾ ਕੀਤਾ ਜਾ ਕਰਾਂ, ਉਹੀ ਸੇਵਾ ਹੈ। ਉੱਥੇ ਹੀ ਅਗਰ ਨਿੰਦਿਆ, ਈਰਖਾ ਜਾਂ ਹੋਰ ਕੋਈ ਭੈੜਾ ਕਰਮ ਅਸੀਂ ਕਰਦੇ ਹਾਂ ਸਰੀਰ ਰੂਪ ਨਾਲ ਔਰ ਮਾਨਸਿਕ ਰੂਪ ਨਾਲ, ਸਰੀਰ ਰੂਪ ਨਾਲ ਤੇ ਅਸੀਂ ਆਪਣੇ ਆਪ ਨੂੰ ਬੰਨ ਲੈਂਦੇ ਹਾਂ ਪਰ ਮਾਨਸਿਕ ਰੂਪ ਨਾਲ ਕਦੀ ਵੀ ਨਹੀਂ ਬੰਨ ਪਾਉਂਦੇ। ਕਿਉਂ? ਅਸੀਂ ਮਨਮਤ ਵਿੱਚ ਰਹਿੰਦੇ ਹਾਂ, ਮਨ ਦੇ ਹੁਕਮ ਵਿੱਚ ਆ ਜਾਂਦੇ ਹਾਂ, ਔਰ ਉਸ ਦਾ ਵੀ ਫਿਰ ਡਬਲ ਫਲ ਹੈ, ਯਾਨੀ ਕਿ ਨਰਕਾਂ ਦੇ ਵਿੱਚ ਵੀ ਸਾਨੂੰ ਜਾਣਾ ਪਏਗਾ ਔਰ ਫਿਰ ਇਨ੍ਹਾਂ ਲੋਕਾਂ ਦੇ ਵਿੱਚ ਆ ਕਰਕੇ ਨਿਚਲੀਆਂ ਜੂਨਾਂ ਚ ਵੀ ਭ੍ਰਮਣ ਕਰਨਾ ਪਏਗਾ। ਔਰ ਜਿੱਥੇ ਇਹਦਾ ਗੁਰਬਾਣੀ ਦੇ ਵਿੱਚ ਕੋਈ ਵੀ ਉਪਾਅ ਜਾਂ ਹੱਲ ਨਹੀਂ ਦਿੱਤਾ ਗਿਆ, ਉੱਥੇ ਇੱਕ ਚੀਜ਼ ਸਪਸ਼ਟ ਕੀਤੀ ਗਈ ਹੈ ਕਿ ਬਿਨਾਂ ਸਤਿਗੁਰੂ ਦੀ ਟੇਕ ਦੇ ਸ਼ਰਨ ਦੇ ਵਿੱਚ ਗਏ ਉਸ ਨਿੰਦਕ ਦਾ ਉਧਾਰ ਨਹੀਂ ਹੁੰਦਾ। ਯਾਨੀ ਕਿ ਨਿੰਦਕ ਦਾ ਉਧਾਰ ਜਦੋਂ ਵੀ ਹੋਏਗਾ, ਜਿਸ ਵੀ ਯੁੱਗ ਦੇ ਵਿੱਚ ਹੋਏਗਾ, ਉਹ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਣ ਨਾਲ ਹੀ ਹੋਏਗਾ। ਔਰ ਇਸੀ ਚੀਜ਼ ਨੂੰ ਸਪਸ਼ਟ ਕਰਦੇ ਹੋਏ ਗੁਰੂ ਸਾਹਿਬ ਇਤਿਹਾਸਿਕ ਤੌਰ ਤੇ ਥੋੜੇ ਜਿਹੇ ਜਵਾਬ ਸਵਾਲ ਦੇ ਰਹੇ ਹਨ, ਕਿਉਂਕਿ ਬਹੁਤ ਸਾਰੀਆਂ ਫਰਿਆਦਾਂ ਗੁਰੂ ਸਾਹਿਬਾਂ ਕੋਲ ਆਈਆਂ ਹਨ ਕਿ ਸਾਡੇ ਬਹੁਤ ਸਾਰੇ ਸਵਾਲ ਹਨ, ਉਹਨਾਂ ਦਾ ਜਵਾਬ ਦਿੱਤਾ ਜਾਵੇ ਸਤਸੰਗ ਦੇ ਵਿੱਚ ਜਾਂ ਹੋਰ ਅਲੱਗ ਤਰੀਕੇ ਨਾਲ। ਤੇ ਗੁਰੂ ਸਾਹਿਬ ਉਹਨੂੰ ਸਪਸ਼ਟ ਕਰ ਰਹੇ ਹਨ ਕਿ ਇਹ ਬਾਣੀ ਜਿਹੜੀ ਅੱਜ ਤੁਸੀਂ ਸੁਣ ਰਹੇ ਹੋ, ਇਹ ਅੱਜ ਦੀ ਨਹੀਂ ਹੈ, ਬਾਣੀ ਵੱਜੀ ਚੋ ਜੁਗੀ ਸੱਚੋ ਸੱਚ ਸੁਣਾਈ। ਜੇ ਗੁਰੂ ਨਾਨਕ ਸਾਹਿਬ ਦੇ ਮੂੰਹ ਤੋਂ ਜਿਹੜੀ ਬਾਣੀ ਨਿਕਲਦੀ ਸੀ ਉਹ ਕੋਈ ਹੋਰ ਬਾਣੀ ਨਹੀਂ ਸੀ, ਉਹ ਵੀ ਤੁਰ ਦਰਗਾਹ ਤੋਂ ਇਹੀ ਦਿੱਤੀ ਜਾਂਦੀ ਸੀ ਜਿਹੜੀ ਹੁਣ ਤੁਸੀਂ ਸੁਣ ਰਹੇ ਹੋ। ਉਸ ਲਈ ਗੁਰੂ ਨਾਨਕ ਸਾਹਿਬ ਸਪਸ਼ਟ ਕਹਿੰਦੇ ਸਨ ਬਾਣੀ ਚ ਲਿਖਿਆ ਆਇਆ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਔਰ ਉਸ ਤੋਂ ਬਾਅਦ ਜਿਤਨੇ ਵੀ ਸੰਤ ਹੋਏ ਨੇ, ਉਸ ਤੋਂ ਪਹਿਲੇ ਵੀ ਸੰਤ ਹੋਏ ਨੇ, ਉਨ੍ਹਾਂ ਨੇ ਜਿਤਨੀ ਵੀ ਬਾਣੀ ਉਚਾਰੀ ਹੈ ਉਹ ਪ੍ਰੇਰਣਾ ਜਿਹੜੀ ਹੈ ਤੁਰ ਦਰਗਾਹ ਤੋਂ ਹੀ ਦਿੱਤੀ ਜਾਂਦੀ ਹੈ ਔਰ ਉਸੀ ਨੂੰ ਬਾਣੀ ਨੂੰ ਸੰਗਿਆ ਦਿੱਤੀ ਗਈ ਹੈ। ਔਰ ਉਨ੍ਹਾਂ ਸਵਾਲਾਂ ਦੇ ਵਿੱਚ ਇਹ ਸਾਰੇ ਜਵਾਬ ਮੌਜੂਦ ਨੇ ਜਿਹੜੇ ਅੱਜ ਦੇ ਉਹ ਰੂਹਾਂ ਪ੍ਰਾਪਤ ਕਰਨੀਆਂ ਚਾਹੁੰਦੀਆਂ ਨੇ ਆਪਣੇ ਤੁਰ ਮੁਕਾਮ ਦੇ ਵਿੱਚ ਮਿਲਣ ਵਾਸਤੇ। ਕਿਉਂ? ਮਨ ਨੇ ਬਹੁਤ ਸਾਰੇ ਭਰਮ ਖੜੇ ਕੀਤੇ ਨੇ, ਬਹੁਤ ਸਾਰੇ ਸਵਾਲਾਂ ਦਾ ਜਵਾਬ ਚਾਹੁੰਦਾ, ਔਰ ਬਿਨਾਂ ਇਹ ਸਵਾਲਾਂ ਦਾ ਜਵਾਬ ਦਿੱਤੇ ਮਨ ਨੂੰ ਸ਼ਾਂਤ ਕਰਨਾ ਬੜਾ ਮੁਸ਼ਕਲ ਹੈ। ਸੋ ਗੁਰੂ ਸਾਹਿਬਾਂ ਨੇ ਜਿਹੜੀ ਚੱਕੀ ਘੁਮਾਉਣ ਦਾ ਉਪਦੇਸ਼ ਕੀਤਾ ਸੀ, ਸੱਚਮੁੱਚ ਚੱਕੀ ਦੁਬਾਰਾ ਘੁਮਾਈ ਜਾ ਰਹੀ ਹੈ ਔਰ ਉਹੀ ਸਵਾਲ ਦੁਬਾਰਾ ਤੋਂ ਆ ਰਹੇ ਨੇ ਔਰ ਉਹੀ ਉਹ ਜਵਾਬ ਦੁਬਾਰਾ ਤੋਂ ਦਿੱਤੇ ਜਾ ਰਹੇ ਹਨ। ਜਿਸ ਲਈ ਗੁਰੂ ਨਾਨਕ ਸਾਹਿਬ ਮੱਕੇ ਤੋਂ ਵਾਪਸ ਆਏ ਹਨ ਤੇ ਕੰਧਾਰ ਦੇ ਵਿੱਚ ਉਨ੍ਹਾਂ ਨੇ ਡੇਰਾ ਲਾਇਆ ਹੈ, ਗੁਰੂ ਨਾਨਕ ਸਾਹਿਬ ਡੇਰਾ ਲਾਉਂਦੇ ਹੀ ਉੱਥੇ ਸਨ ਜਿੱਥੇ ਉਨ੍ਹਾਂ ਦੀ ਨਿੰਦਿਆ ਜਿਹੜੀ ਹੈ ਪ੍ਰਬਲ ਹੋ ਜਾਂਦੀ ਸੀ, ਯਾਨੀ ਕਿ ਬਹੁਤ ਜ਼ਿਆਦਾ ਨਿੰਦਿਆ ਹੁੰਦੀ ਸੀ। ਉਧਰ ਦੇ ਜਿਹੜੇ ਪੀਰ ਫਕੀਰ ਸਨ ਉਨ੍ਹਾਂ ਨੇ ਇਤਨੀ ਨਿੰਦਿਆ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਆਪਣੇ ਰਾਜ ਦੇ ਲੋਕਾਂ ਨੂੰ ਆਪਣੇ ਤੱਕ ਰੱਖੀਏ ਕਿ ਇਹ ਫਕੀਰ ਜਿਹੜਾ ਹੈ ਇਹ ਕੋਈ ਪਹੁੰਚਿਆ ਜਾਂ ਨਹੀਂ ਹੈ, ਇਹਦਾ ਮਤ ਭਰਮ ਹੈ ਸਾਰਾ, ਤੁਸੀਂ ਇਹਦੇ ਕੋਲ ਨਹੀਂ ਜਾਣਾ। ਮਾਨੀ ਕਿ ਜਿਤਨੀ ਵੀ ਨਿੰਦਿਆ ਉਹ ਕਰ ਸਕਦੇ ਸਨ ਉਨ੍ਹਾਂ ਨੇ ਕੀਤੀ, ਔਰ ਗੁਰੂ ਸਾਹਿਬ ਖਾਸ ਤੌਰ ਤੇ ਉਸੀ ਇਲਾਕੇ ਦੇ ਵਿੱਚ ਔਰ ਉਸੀ ਜਗ੍ਹਾ ਤੇ ਡੇਰਾ 2-4-6 ਦਿਨ ਦਾ ਜ਼ਰੂਰ ਲਾਉਂਦੇ ਸਨ। ਅਖੀਰ ਉਹ ਨਿੰਦਕ ਜਿਸਲੇ ਹਾਰ ਜਾਂਦੇ ਸਨ ਨਿੰਦਿਆ ਕਰਦੇ ਕਰਦੇ, ਬਾਣੀ ਦੀ ਆਪਣੀ ਤਾਕਤ ਹੈ, ਆਪਣੀ ਖਿੱਚ ਹੈ ਔਰ ਉਹ ਆਪਣੀ ਉਨ੍ਹਾਂ ਭੇਡਾਂ ਨੂੰ ਇਕੱਠਾ ਕਰ ਹੀ ਲੈਂਦੇ ਸੀ। ਕਿਸ਼ਨ ਜੀ ਵੰਸੀ ਵਜਾਉਂਦੇ ਸਨ ਤੇ ਉਹ ਗੋਪੀਆਂ ਇਕੱਠੀਆਂ ਹੋ ਹੀ ਜਾਂਦੀਆਂ ਸਨ ਜਿਨ੍ਹਾਂ ਨੇ ਕਿਸ਼ਨ ਦੇ ਵਿੱਚ ਸਮਾਉਣਾ ਹੁੰਦਾ ਸੀ। ਉਸੇ ਤਰੀਕੇ ਦੇ ਨਾਲ ਇਹ ਵੰਸੀ ਇਹ ਬਾਣੀ ਜਿਸਲੇ ਵੱਜਦੀ ਹੈ ਨਾ ਤੇ ਉਹ ਰੂਹਾਂ ਆਪਣੇ ਆਪ ਇਕੱਠੀਆਂ ਹੋ ਜਾਂਦੀਆਂ। ਉਹਨਾਂ ਨੂੰ ਸਮੇਂ ਦੱਸਣ ਦੀ ਜਾਂ ਜਗ੍ਹਾ ਦੱਸਣ ਦੀ ਕੋਈ ਲੋੜ ਹੀ ਨਹੀਂ ਪੈਂਦੀ, ਕਿਉਂਕਿ ਉਹਨਾਂ ਦਾ ਜੋ ਤੁਰ ਕਰਮ ਹੈ ਬਣ ਚੁੱਕਾ ਹੁੰਦਾ ਹੈ। ਉਹਨਾਂ ਦੀ ਇਹ ਉਦਮ ਉਸ ਪੂਰਨ ਮੁਕਾਮ ਤੇ ਪਹੁੰਚ ਚੁੱਕੀ ਹੁੰਦੀ ਹੈ। ਔਰ ਉੱਥੇ ਦਾ ਜੋ ਕਿਲੇਦਾਰ ਸੀ ਉਹ ਅਲੀ ਖਾਨ ਸੀ। ਪਹੁੰਚਿਆ ਆਇਆ ਦਰਵੇਸ਼, ਉਹ ਆਇਆ ਆਪਣੇ ਨਾਲ ਰਹਿਮਾਨ ਨੂੰ ਲੈ ਕਰਕੇ ਆਇਆ। ਰਹਿਮਾਨ ਵੀ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਔਰ ਉਹਨਾਂ ਨੇ ਨਿੰਦਿਆ ਕਰਨ ਤੋਂ ਜਿਸਲੇ ਦੇਖਿਆ ਵੀ ਕੋਈ ਅਸਰ ਨਹੀਂ ਹੋਇਆ, ਉਹਨਾਂ ਦਾ ਡੇਰਾ ਲੱਗਾ ਹੋਇਆ ਹੈ ਔਰ ਸੰਗਤਾਂ ਇਕੱਠੀਆਂ ਹੋ ਰਹੀਆਂ ਹਨ, ਉਹ ਲਾਭ ਚੁੱਕ ਰਹੀਆਂ ਹਨ, ਮਜਬੂਰ ਹੋ ਕਰਕੇ ਉਹ ਵੀ ਗਏ ਹਨ, ਗਏ ਅਹੰਕਾਰ ਦੇ ਵਿੱਚ ਹਨ, ਨਿੰਦਾ ਦੇ ਵਿੱਚ ਹੀ ਗਏ ਨੇ, ਪਰ ਉੱਥੇ ਜਾ ਕਰਕੇ ਜਿਸਲੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਦੀ ਬਾਣੀ ਸੁਣੀ ਹੈ ਤੇ ਨਿਹਾਲ ਹੋ ਗਏ ਹਨ, ਉਹਨਾਂ ਦੀ ਸ਼ਰਨ ਲੈਣ ਲਈ ਹੈ, ਉਹ ਸ਼ਰਨ ਲੈ ਕਰਕੇ ਹੀ ਉਹਨਾਂ ਦਾ ਉਧਾਰ ਹੋਇਆ ਹੈ। ਯਾਨੀ ਕਿ ਨਿੰਦਕ ਦਾ ਜੋ ਉਧਾਰ ਹੈ ਇੱਥੋਂ ਸਿੱਧ ਹੋ ਜਾਂਦਾ ਹੈ ਕਿ ਗੁਰੂ ਦੀ ਸ਼ਰਨ ਹੀ ਹੈ। ਉੱਥੇ ਜੋ ਸਵਾਲ ਉਹਨਾਂ ਨੇ ਕੀਤੇ ਹਨ, ਉਹਨਾਂ ਦੇ ਮੁੱਖ ਜੋ ਤਿੰਨ ਸਵਾਲ ਸਨ, ਉਹ ਗੁਰੂ ਸਾਹਿਬ ਅੱਜ ਇਸ ਉਪਦੇਸ਼ ਦੇ ਵਿੱਚ ਸਪਸ਼ਟ ਕਰ ਰਹੇ ਹਨ। ਅਲੀ ਨੇ ਪਹਿਲਾ ਸਵਾਲ ਕੀਤਾ ਹੈ ਕਿ ਮੈਨੂੰ ਜ਼ਿੰਦਗੀ ਦਾ ਉਪਦੇਸ਼ ਦਿਓ, ਮੈਂ ਜ਼ਿੰਦਗੀ ਦੇ ਬਾਰੇ ਜਾਣਨਾ ਚਾਹੁੰਦਾ। ਗੁਰੂ ਸਾਹਿਬਾਂ ਨੇ ਉਹਦਾ ਉੱਤਰ ਦਿੱਤਾ ਹੈ ਕਿ ਅਲੀ ਖਾਨ, ਅਗਰ ਤੂੰ ਜ਼ਿੰਦਗੀ ਦੇ ਬਾਰੇ ਜਾਣਨਾ ਚਾਹੁੰਦਾ ਹੈ ਤੇ ਮੌਤ ਦਾ ਜਾਣਨਾ ਲਾਜ਼ਮੀ ਹੈ, ਬਿਨਾਂ ਮੌਤ ਨੂੰ ਜਾਣੇ ਤੂੰ ਜ਼ਿੰਦਗੀ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਜੈਸਾ ਸਵਾਲ ਸੀ ਰੂਹਾਨੀਅਤ ਦਾ, ਵੈਸਾ ਹੀ ਭੇਦ ਭਰਿਆ ਜਵਾਬ ਸੀ। ਉੱਥੇ ਹੀ ਫਿਰ ਉਸਨੇ ਵਰ ਮੰਗਿਆ ਹੈ ਕਿ ਤੁਸੀਂ ਕੁਝ ਦਿਨ ਇੱਥੇ ਰਹੋ, ਤੁਸੀਂ ਮੌਤ ਦਾ ਜ਼ਿਕਰ ਕੀਤਾ ਹੈ, ਇਸ ਦੇ ਨਾਲ ਮੇਰਾ ਮਨ ਜੋ ਹੈ ਪੈ ਪੀਤ ਹੋ ਗਿਆ ਹੈ। ਤੁਸੀਂ ਕੁਝ ਦਿਨ ਇੱਥੇ ਰਹੋਗੇ, ਮੈਂ ਤੁਹਾਡੀ ਚਾਕਰੀ ਕਰਾਂਗਾ, ਸੇਵਾ ਕਰਾਂਗਾ, ਜਿਸ ਦੇ ਨਾਲ ਤੁਹਾਡੇ ਚਰਨਾਂ ਦੀ ਧੂੜ ਪ੍ਰਾਪਤ ਹੋਏਗੀ ਔਰ ਮੈਂ ਇਸ ਭੈ ਤੋਂ ਉਭਰ ਪਾਵਾਂਗਾ। ਤੇ ਗੁਰੂ ਸਾਹਿਬਾਂ ਨੇ ਮੁਸਕਰਾ ਕੇ ਜਵਾਬ ਦਿੱਤਾ, ਅਲੀ ਖਾਨ, ਧੂੜ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੈ ਮੁੱਖ ਦੀ ਧੂੜੀ, ਇੱਕ ਹੈ ਚਰਨਾਂ ਦੀ ਧੂੜੀ। ਉਸ ਦੇ ਬਾਅਦ ਇੱਕ ਹੱਠ ਯੋਗੀ ਵੀ ਉੱਥੇ ਮੌਜੂਦ ਸੀ, ਹੱਠ ਯੋਗੀ ਨੇ ਵੀ ਸਵਾਲ ਕੀਤਾ। ਉਹ ਕਹਿਣ ਲੱਗਾ ਕਿ ਗੁਰੂ ਸਾਹਿਬਾਂ ਨੂੰ ਕਿ ਤੁਸੀਂ ਕੁਝ ਦਿਨ ਇੱਥੇ ਰੁਕੋ, ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਤੁਹਾਡੇ ਦਰਸ਼ਨ ਕਰਕੇ ਪਾਪਾਂ ਨੂੰ ਮੁਕਤ ਹੋਣਾ ਚਾਹੁੰਦੇ ਹਾਂ। ਇੱਥੇ ਵੀ ਗੁਰੂ ਸਾਹਿਬਾਂ ਨੇ ਉਹਨਾਂ ਦਾ ਭਰਮ ਦੂਰ ਕੀਤਾ ਹੈ ਕਿ ਕਿਹੜੇ ਦਰਸ਼ਨ ਕਰਨੇ ਨੇ, ਉਹ ਸਾਧ ਜੀ ਅਸੀਂ ਕਿਹੜੇ ਦਰਸ਼ਨਾਂ ਦੇ ਪਿੱਛੇ ਦੌੜੀ ਜਾ ਰਹੇ ਹਾਂ। ਉੱਥੇ ਰਹਿਮਾਨ ਨੇ ਵੀ ਇੱਕ ਸਵਾਲ ਕੀਤਾ ਹੈ, ਤੀਸਰਾ, ਉਹ ਸਵਾਲ ਕੀ ਸੀ? ਗੁਰੂ ਸਾਹਿਬਾਂ ਨੇ ਉਸਨੂੰ ਸਪਸ਼ਟ ਤੌਰ ਤੇ ਜੋ ਉਪਦੇਸ਼ ਦਿੱਤਾ ਸੀ ਆਵਾਗਮਨ ਤੋਂ ਮੁਕਤ ਹੋਣ ਦਾ, ਉਹੀ ਸਵਾਲ ਉਸਦਾ ਸੀ। ਪਹਿਲਾਂ ਜੋ ਗੁਰੂ ਸਾਹਿਬਾਂ ਦਾ ਸੀ ਕਿ ਜਿੰਦੇ ਜੀ ਮਰਨ ਦੀ ਗੱਲ ਸੀ, ਜਿਸ ਨੂੰ ਮੌਤ ਦਾ ਗਿਆਨ ਹੋਏਗਾ ਉਹੀ ਜੀਵਨ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ। ਤਾਂ ਜੀਵਨ ਦਾ ਗਿਆਨ ਕਿਹੜਾ ਹੈ? ਅਸੀਂ ਬਾਹਰੀ ਤੌਰ ਤੇ ਜਿਹੜੀਆਂ ਮੁਬਾਰਕਾਂ ਦਿੰਦੇ ਹਾਂ ਜਿੰਦਾ ਹੋਣ ਦੀਆਂ, ਇਹ ਮੁਬਾਰਕ ਵੀ ਅਧੂਰੀ ਹੈ ਔਰ ਇਹ ਮੁਕਾਮ ਵੀ ਅਧੂਰਾ ਹੈ। ਡਿਗਰੀ ਦੇ ਨਾਲ ਕਦੀ ਵੀ ਮੁਕਾਮ ਦੀ ਪ੍ਰਾਪਤੀ ਨਹੀਂ ਹੈ, ਪੜ੍ਹਾਈ ਦੇ ਨਾਲ ਪ੍ਰਾਪਤੀ ਹੈ। ਜਦ ਤੱਕ ਇਹ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਜਨਮ ਹੋ ਹੀ ਨਹੀਂ ਸਕਦਾ। ਰੂਹਾਨੀਅਤ ਦੇ ਵਿੱਚ ਜਨਮ ਕਿਹੜਾ ਹੈ? ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ, ਸਤਨਾਮ ਦੀ ਗੋਦ ਦੇ ਵਿੱਚ ਜਦੋਂ ਇਹ ਜੀਵਾਤਮਾ ਪਹੁੰਚਦੀ ਹੈ ਉਸਲੇ ਉਸਦਾ ਜਨਮ ਹੁੰਦਾ ਹੈ। ਮਹਾਕਾਰਨ ਦੇ ਦੇਸ਼ ਤੋਂ ਸਤਨਾਮ ਦੇ ਦੇਸ਼ ਤੱਕ ਪਹੁੰਚਣ ਤੱਕ ਦਾ ਜੋ ਰਸਤਾ ਹੈ ਉਹ ਅੰਧਕਾਰ ਭਰਿਆ ਹੈ, ਉਸਨੂੰ ਮਹਾਸੁੰਦ ਅੰਧਕਾਰ ਕਹਿੰਦੇ ਹਨ। ਉਹ ਰਸਤਾ ਕਦੇ ਵੀ ਜੀਵਾਤਮਾ ਪਾਰ ਨਹੀਂ ਕਰ ਸਕਦੀ, ਹਾਲਾਂਕਿ ਉਸ ਵੇਲੇ ਉਸਦਾ ਆਪਣਾ ਪ੍ਰਕਾਸ਼ 12 ਸੂਰਜਾਂ ਦਾ ਪ੍ਰਗਟ ਹੋ ਚੁੱਕਾ ਹੁੰਦਾ ਹੈ। ਇੱਥੇ ਇੱਕ ਸੂਰਜ ਦੀ ਤਰਫ਼ ਅਸੀਂ ਅੱਖ ਚੁੱਕ ਕੇ ਨਹੀਂ ਦੇਖ ਸਕਦੇ, ਇਸ ਜੀਵਾਤਮਾ ਦੇ 12 ਸੂਰਜ ਪ੍ਰਗਟ ਨੇ ਪਰ ਉਹ ਮਾਂ ਕਾਰਨ ਦੇ ਵਿੱਚ ਫਸੀ ਹੋਈ ਹੈ, ਉਸ ਅੰਧਕਾਰ ਨੂੰ ਪਾਰ ਨਹੀਂ ਕਰ ਸਕਦੀ। ਉੱਥੇ ਸਿਰਫ ਪੂਰਨ ਸਤਿਗੁਰੂ ਸੱਚਖੰਡ ਦੇ ਵਾਸੀ, ਉਹ ਉਹਨਾਂ ਦੀ ਆਖਰੀ ਪੌੜੀ ਹੁੰਦੀ ਏ, ਉਸ ਜੀਵਾਤਮਾ ਦੇ ਨਾਲ ਆਪਣੀ ਤਾਕਤ ਦੇ ਨਾਲ ਆਪਣੀ ਰੋਸ਼ਨੀ ਦੇ ਨਾਲ ਉਸ ਜੀਵਾਤਮਾ ਦਾ ਹੱਥ ਪਕੜ ਕਰਕੇ ਆਪਣੇ ਵੀ ਲਪੇਟ ਕਰਕੇ ਉਸ ਹਨੇਰੇ ਨੂੰ ਅਪਾਰ ਕਰਾਉਂਦੇ ਨੇ। ਉੱਥੇ ਇਹ ਸਿੱਧ ਹੋ ਜਾਂਦਾ ਹੈ ਉਹੀ ਜੀਵਾਤਮਾ ਨੂੰ, ਇਹ ਬੜੀ ਉੱਚੀ ਅਵਸਥਾ ਹੈ, ਉਹੀ ਜੀਵਾਤਮਾ ਇਹ ਜਾਣ ਸਕਦੀ ਏ ਕਿ ਇੱਕ ਸਤਿਗੁਰੂ ਦੀ ਸੱਚਮੁੱਚ ਦੇ ਇਸ ਸ੍ਰਿਸ਼ਟੀ ਦੇ ਵਿੱਚ ਕੀ ਕੀਮਤ ਹੈ। ਔਰ ਦੂਸਰੀ ਜੀਵਾਤਮਾ ਨੂੰ ਜਿਤਨਾ ਮਰਜ਼ੀ ਪਾਠ ਪੜ੍ਹਾਤਾ ਜਾਏ ਕਦੇ ਵੀ ਉਹ ਸਤਿਗੁਰ ਦੀ ਕੀਮਤ ਨੂੰ ਪਛਾਣ ਨਹੀਂ ਸਕਦੀ, ਸਿਰਫ ਉਹੀ ਜੀਵਾਤਮਾ ਉਸਦਾ ਮੁੱਲ ਆਖ ਸਕਦੀ ਹੈ ਜੋ ਕਿ ਮਹਾਕਾਰਨ ਤੱਕ ਪਹੁੰਚ ਜਾਂਦੀ ਹੈ ਪਰ ਸੱਚਖੰਡ ਨਹੀਂ ਪਹੁੰਚ ਸਕਦੀ। ਉਹ ਸੱਚਖੰਡ ਸਤਨਾਮ ਦੀ ਗੋਦ ਦੇ ਵਿੱਚ ਜਿਸਲੇ ਜੀਵਾਤਮਾ ਪਹੁੰਚਦੀ ਹੈ ਉਸਲੇ ਇਸ ਨੂੰ ਜਾਨ ਮਿਲਦੀ ਹੈ, ਇਸਦਾ ਜਨਮ ਹੁੰਦਾ ਹੈ। ਉਹ ਜਾਨ ਕਿਹੜੀ ਹੈ? ਯਾਨੀ ਕਿ ਚਾਰ ਸੂਰਜਾਂ ਦੀ ਜੋ ਤਾਕਤ ਹੈ ਉਹ ਤਵੱਜੋ ਉਹ ਸਤਨਾਮ ਕੋਲੋਂ ਪ੍ਰਾਪਤ ਹੁੰਦੀ ਹੈ ਇਸ ਜੀਵਾਤਮਾ ਨੂੰ, ਔਰ ਉਹੀ ਇਸਦਾ ਸੱਚਾ ਔਰ ਆਖਰੀ ਜਨਮ ਹੈ, ਕਿਉਂਕਿ ਉਸ ਤੋਂ ਬਾਅਦ ਆਖਰੀ ਇਸ ਕਰਕੇ ਹੈ ਕਿਸ ਨੂੰ ਆਵਾਗਮਨ ਦੇ ਵਿਚ ਨਹੀਂ ਆਉਣਾ ਪੈਂਦਾ। ਮਹਾਕਾਰਨ ਤੱਕ ਪਹੁੰਚੀ ਹੋਈ ਜੋ ਜੀਵਾਤਮਾ ਹੈ ਉਹ ਵੀ ਭਟਕਦੀ ਰਹਿੰਦੀ ਹੈ, ਉਸ ਨੂੰ ਮੁਕਤੀ ਨਹੀਂ ਮਿਲਦੀ। ਔਰ ਗੁਰੂ ਨਾਨਕ ਸਾਹਿਬ ਨੇ ਜੋ ਮੁਕਤੀ ਦੀ ਸੰਗਿਆ ਦਿੱਤੀ ਹੈ ਉਹ ਸਤਨਾਮ ਦੀ ਦਿੱਤੀ ਹੈ। ਉਸ ਤੋਂ ਬਾਅਦ ਜੀਵਾਤਮਾ ਅਮਰ ਹੋ ਜਾਂਦੀ ਹੈ, ਆਪਣੇ ਸਮੁੰਦਰ ਦੇ ਵਿਚ ਲੀਨ ਹੋ ਜਾਂਦੀ, ਬੂੰਦ ਜੋ ਹੈ ਸਮੁੰਦਰ ਵਿਚ ਲੀਨ ਹੋ ਜਾਂਦੀ, ਉਹ ਫਿਰ ਉਹ ਆਵਾਗਮਨ ਦੇ ਵਿਚ ਨਹੀਂ ਆਉਂਦੀ। ਯਾਨੀ ਕਿ ਉਹ ਗੁਰਮੁਖੀ ਬਣ ਜਾਂਦੀ ਹੈ, ਯਾਨੀ ਕਿ ਉਹ ਗੁਰੂ ਹੀ ਬਣ ਜਾਂਦੀ ਹੈ। ਯਾਦ ਰੱਖਣਾ, ਸਤਿਗੁਰੂ ਕਰਕੇ ਜਾਂ ਸੰਤ ਸੰਤ ਕਹਿ ਕੇ ਕਦੀ ਕੋਈ ਪਾਰ ਨਹੀਂ ਉਤਰਿਆ। ਜਿਹੜਾ ਵੀ ਕੋਈ ਉਤਰੇਗਾ ਉਪਦੇਸ਼ਾਂ ਉਪਰ ਅਮਲ ਕਰਕੇ, ਸੰਤ ਸਤਿਗੁਰੂ ਬਣ ਕੇ ਹੀ ਪਾਰ ਉਤਰੇਗਾ। ਸਾਰੇ ਸੰਤਾਂ ਦੀ ਪੁਰਾਣੀ ਜੀਵਨੀਆਂ ਪੜ ਕਰਕੇ ਦੇਖ ਲਓ, ਇਸੇ ਤਰੀਕੇ ਨਾਲ ਉਹ ਮਨੁੱਖੇ ਜਨਮ ਵਿਚ ਆਏ ਹਨ ਔਰ ਉਨ੍ਹਾਂ ਨੇ ਉਦਮ ਕੀਤਾ ਹੈ, ਆਪਣੇ ਗੁਰੂ ਦੇ ਉਪਦੇਸ਼ਾਂ ਦੇ ਵਿਚ ਰਮੇ ਹਨ ਔਰ ਉਹ ਸਤਿਗੁਰੂ ਬਣ ਕਰਕੇ ਹੀ ਸੱਚਖੰਡ ਗਏ ਨੇ ਔਰ ਆਵਾਗਮਨ ਤੋਂ ਮੁਕਤ ਹੋਏ ਹਨ। ਇਹੀ ਭਰਮ ਹੈ ਜੋ ਮਨ ਨੇ ਫੈਲਾ ਰੱਖਿਆ ਹੈ ਔਰ ਅਸੀਂ ਫਸੇ ਹੋਏ ਹਾਂ। ਇਹ ਹੈ ਜਨਮ ਔਰ ਮਰਨ ਕੀ ਹੈ? ਸੁਰਤ ਦਾ ਸਮਿਟਣਾ, ਸ਼ਬਦ ਨੂੰ ਪ੍ਰਾਪਤ ਕਰਨਾ। ਜਦੋਂ ਤੱਕ ਇਹ ਧਿਆਨ ਬਾਹਰੋਂ ਨਿਕਲ ਕਰਕੇ ਅੰਤਰ ਨਹੀਂ ਸਿਮਟੇਗਾ, ਯਾਨੀ ਕਿ ਨੌ ਦੁਆਰੇ ਅਸੀਂ ਖਾਲੀ ਨਹੀਂ ਕਰਾਂਗੇ, ਦਸਵੇਂ ਦੁਆਰ ਨਹੀਂ ਪਹੁੰਚਾਂਗੇ, ਕਦੇ ਵੀ ਅਸੀਂ ਉਸ ਸ਼ਬਦ ਨੂੰ ਅਨਹਦ ਨਾਦ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬਾਹਰਲੇ ਸ਼ਬਦਾਂ ਦਾ ਇੱਥੇ ਕੋਈ ਵੀ ਜ਼ਿਕਰ ਨਹੀਂ ਹੈ, ਸਿਰਫ ਅੰਦਰ ਦੇ ਉਸ ਸੱਚੇ ਸ਼ਬਦ ਦਾ ਜ਼ਿਕਰ ਹੈ। ਔਰ ਇਹ ਕਦੋਂ ਸੁਰਤ ਸਿਮਟੇਗੀ? ਜਦੋਂ ਸਤਿਗੁਰੂ ਚਾਹਣਗੇ। ਯਾਦ ਰੱਖਣਾ, ਸ਼ਬਦ ਕਦੀ ਵੀ ਨਹੀਂ ਸਮੇਟ ਸਕਦੇ, ਅੱਜ ਤੱਕ ਕਿਸੇ ਸ਼ਬਦ ਨੇ ਨਹੀਂ ਸਮੇਟੀ। ਸ਼ਬਦਾਂ ਦੇ ਅੰਦਰ ਕੁਝ ਵੀ ਨਹੀਂ ਹੈ, ਇੱਕ ਭਰਮ ਹੈ। ਸਿਰਫ ਗੁਰੂ ਦਾ ਇੱਕ ਹੁਕਮ, ਇੱਕ ਤਾਕਤ ਕੰਮ ਕਰਦੀ ਹੈ, ਗੁਰੂ ਦਾ ਉਪਦੇਸ਼ ਮੰਨਣਾ ਹੈ। ਜਿੱਥੇ ਜਿੰਨੇ ਰਾਤੀ ਅਸੀਂ ਮਰਨਾ ਹੈ, ਉੱਥੇ ਅੱਧੀ ਰਾਤੀ ਉੱਠ ਕਰਕੇ ਵੀ ਮੰਨਣਾ ਹੈ। ਬਾਹਰੋਂ ਮੰਨੇ ਬਿਨਾ, ਵਸਤੂ ਇੱਕ ਹੈ, ਭਾਂਡੇ ਦੋ ਨੇ। ਦੂਜੇ ਭਾਂਡੇ ਚ ਵਸਤੂ ਤਾਂ ਹੀ ਜਾਏਗੀ ਜਦੋਂ ਪਹਿਲੇ ਭਾਂਡੇ ਚੋਂ ਨਿਕਲੇਗੀ। ਪਹਿਲੇ ਭਾਂਡੇ ਚ ਫਸੀ ਹੋਈ ਵਸਤੂ ਕਦੀ ਦੂਸਰੇ ਭਾਂਡੇ ਚ ਪੈ ਹੀ ਨਹੀਂ ਸਕਦੀ। ਅਸੀਂ ਅੱਖ ਬੰਦ ਕਰਕੇ ਜਿਤਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਕਰ ਕੀ ਰਹੇ ਹਾਂ? ਧਿਆਨ ਲਗਾ ਰਹੇ ਹਾਂ। ਧਿਆਨ ਕਿੱਥੇ ਹੈ? ਬਾਹਰ ਦੇ ਭਾਂਡੇ ਦੇ ਵਿਚ। ਅੰਦਰ ਦਾ ਭਾਂਡਾ ਪੁੱਠਾ ਪਿਆ ਹੈ, ਮਨ ਪੁੱਠਾ, ਵਿਕਾਰਾਂ ਵਿਚ ਮਸਤ ਹੈ। ਕਿਸ ਤਰੀਕੇ ਨਾਲ ਲੱਗ ਜਾਏਗਾ? ਹੋ ਹੀ ਨਹੀਂ ਸਕਦਾ। ਔਰ ਇਹ ਕਿਰਿਆ ਗੁਰੂ ਸਾਹਿਬ ਉਸਲੇ ਪੂਰੀ ਕਰਦੇ ਹਨ, ਉਸਲੇ ਸੁਰਤ ਨੂੰ ਸਮੇਟਦੇ ਹਨ, ਉਸਲੇ ਉਹ ਸ਼ਬਦ ਸੱਚੇ ਨੂੰ ਦਿੰਦੇ ਹਨ ਅੰਤਰ ਦੇ ਵਿਚ, ਜਿਸਲੇ ਅਸੀਂ ਬਾਹਰ ਤੋਂ ਇਸ ਧਿਆਨ ਨੂੰ, ਇਸ ਸੁਰਤ ਨੂੰ ਕੱਢਦੇ ਹਾਂ। ਸੋ ਉਹ ਹੈ ਜਿੰਦੇ ਜੀ ਮਰਨ ਦਾ ਮਜ਼ਮੂਨ, ਜੀਵਿਤ ਮਰੀਏ। ਤੋ ਅਲੀ ਖਾਨ ਨੂੰ ਇਹ ਉਪਦੇਸ਼ ਉਨ੍ਹਾਂ ਨੇ ਦਿੱਤਾ ਸੀ ਕਿ ਅਗਰ ਮੌਤ ਦਾ ਗਿਆਨ ਤੈਨੂੰ ਹੋਏਗਾ ਤੇ ਤੂੰ ਜ਼ਿੰਦਗੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਹੁਣ ਵਿਦਵਾਨਾਂ ਨੂੰ ਇਹ ਭੇਦ ਕਿੱਥੋਂ ਮਿਲਣਗੇ? ਦੂਸਰਾ ਸਵਾਲ ਜਿਹੜਾ ਸੀ ਇਹ ਸੀ ਚਰਨ ਧੂੜ ਔਰ ਮੁੱਖ ਦੀ ਧੂੜ ਦੇ ਬਾਰੇ। ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਕਿ ਮੁੱਖ ਦੀ ਧੂੜ ਕਿਹੜੀ ਹੈ? ਅਲੀ ਖਾਨ, ਧਿਆਨ ਲਗਾ ਕਰਕੇ ਸੁਣ। ਇਹ ਜੋ ਜਨਮ ਮਰਨ ਦਾ ਭੇਦ ਅਸੀਂ ਤੈਨੂੰ ਉਪਦੇਸ਼ ਦਿੱਤਾ ਹੈ, ਇਸ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿਚ ਧਾਰਨਾ ਹੈ ਔਰ ਉਸ ਦੇ ਉੱਪਰ ਅਮਲ ਕਰਨਾ ਹੈ। ਧਾਰਨਾ ਕਿਸ ਤਰ੍ਹਾਂ ਹੈ? ਅੱਧੀ ਰਾਤੀ। ਔਰ ਅਮਲ ਕਿਸ ਤਰ੍ਹਾਂ ਕਰਨਾ ਹੈ? ਆਪਣੀ ਅਮਲੀ ਜ਼ਿੰਦਗੀ ਦੇ ਵਿਚ ਕਿਸ ਤਰੀਕੇ ਨਾਲ ਸੱਚ, ਹੱਕ, ਹਲਾਲ ਔਰ ਆਏ ਗਏ ਸਾਧੂ ਸੰਤਾਂ ਦੀ ਸੇਵਾ। ਉਸ ਸਮੇਂ ਦੇ ਵਿਚ ਜੋ ਸਮਾਂ ਚੱਲ ਰਿਹਾ ਸੀ, ਆਪਣੀ ਕਮਾਈ ਨੂੰ, ਨੌ ਸਿੱਧਿਆਂ ਦੀ ਕਮਾਈ ਦੇ ਵਿਚੋਂ ਦਸੰਦ ਕੱਢ ਕੇ ਕਿੱਥੇ ਖਰਚ ਕਰਨਾ ਹੈ? ਕੋਈ ਗੁਰਦੁਆਰੇ ਮੰਦਰ ਨਹੀਂ ਹੈਗੇ, ਰਾਜੇ ਮਹਾਰਾਜਿਆਂ ਦੇ ਐਸ਼ੋ ਆਯਾਸ ਦੇ ਜਿਹੜੇ ਸਾਧਨ ਚੱਲ ਰਹੇ ਸਨ, ਉਹ ਕਮਾਈ ਕਿੱਥੇ ਲਾਈ ਜਾਏ? ਆਏ ਗਏ ਸਾਧੂ ਸੰਤਾਂ ਦੀ ਜਿਹੜੀ ਸੇਵਾ ਹੋਏਗੀ, ਕਮਾਈ ਸਫਲ ਹੋ ਜਾਏਗੀ। ਜ਼ਿੰਦਗੀ ਦੇ ਵਿਚ ਸੱਚ ਬੋਲਣਾ ਹੈ, ਸੱਚ ਹੀ ਰਹਿਣਾ ਹੈ, ਹੱਕ ਕਰਨਾ ਹੈ, ਕਿਸੇ ਦਾ ਹੱਕ ਨਹੀਂ ਮਾਰਨਾ, ਹਲਾਲ ਖਾਣੀ ਹੈ, ਹਲਾਲ ਯਾਨੀ ਨੌ ਸਿੱਧਿਆਂ ਦੀ ਕਮਾਈ, ਤਾਂ ਹੀ ਜਾ ਕਰਕੇ ਅੰਦਰ ਦੀ ਉਪਾਸਨਾ ਜਿਹੜੀ ਹੈ ਤੇਰੇ ਸਫਲ ਹੋਏਗੀ। ਇਹ ਹੈ ਮੁੱਖ ਦੀ ਧੂੜੀ। ਯਾਨੀ ਕਿ ਮੁੱਖ ਦੀ ਧੂੜੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਸ ਵਿਧੀ ਤੇ ਅਮਲ ਕਰਨਾ ਪਏਗਾ। ਹੁਣ ਚਰਨਾਂ ਦੀ ਧੂੜੀ, ਅਸੀਂ ਕਿਹੜੀ ਮਿੱਟੀ ਜਿਹੜੀ ਹੈ ਸਿਰ ਤੇ ਲਾਉਣ ਨੂੰ ਫਿਰਦੇ ਹਾਂ, ਦੌੜ ਦੌੜ ਕੇ ਜਾਂਦੇ ਹਾਂ। ਇਹ ਧੂੜ ਦੇ ਬਾਰੇ ਗੁਰੂ ਸਾਹਿਬਾਂ ਨੇ ਕਦੀ ਵੀ ਉਪਦੇਸ਼ ਨਹੀਂ ਕੀਤਾ। ਪੂਰਨ ਸਤਿਗੁਰੂ ਉਪਦੇਸ਼ ਕਰ ਰਹੇ ਹਾਂ ਕਿ ਚਰਨ ਦੀ ਧੂੜ ਕਿਹੜੀ ਹੈ? ਕਹਿੰਦੇ ਅਲੀ ਖਾਂ, ਜਦੋਂ ਅਸੀਂ ਚਲੇ ਜਾਵਾਂਗੇ ਇਸ ਜਗ੍ਹਾ ਤੇ ਬੈਠ ਕਰਕੇ ਤੂੰ ਉਪਾਸਨਾ ਕਰਨੀ ਹੈ, ਭਗਤੀ ਕਰਨੀ ਹੈ, ਆਏ ਗਏ ਸਾਧੂ ਸੰਗਤਾਂ ਦੀ ਸੇਵਾ ਕਰਨੀ ਹੈ ਔਰ ਸਤਸੰਗ ਕਰਨਾ ਹੈ। ਯਾਨੀ ਕਿ ਜੋ ਵਿਧੀ ਤੈਨੂੰ ਦੱਸੀ ਗਈ ਹੈ, ਜਿਸਲੇ ਤੂੰ ਉਸ ਪੂਰਾ ਉਤਰ ਜਾਏਗਾ, ਉਪਾਸਨਾ ਤੇਰੀ ਪੂਰੀ ਹੋ ਜਾਏਗੀ, ਸ਼ਬਦ ਨਾਲ ਮਿਲ ਜਾਏਗਾ, ਆਵਾਗਮਨ ਤੋਂ ਮੁਕਤ ਹੋ ਜਾਏਗਾ, ਸਤਸੰਗ ਕਰਿਆ ਕਰੀ, ਇਹ ਵਿਧੀ ਤੂੰ ਹੋਰਾਂ ਨੂੰ ਵੀ ਦੱਸਣੀ। ਇਹ ਆ ਸਾਡੀ ਚਰਨ ਧੂੜ। ਹੁਣ ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਤੇ ਨਜ਼ਰ ਮਾਰ ਕੇ ਦੇਖ ਲਓ ਕਿ ਸਾਰੀ ਕੌਮ ਜਿਹੜੀ ਹੈ ਕਿਹੜੀ ਚਰਨ ਧੂੜ ਨੂੰ ਮੱਥਿਆਂ ਨੂੰ ਲਾਈ ਫਿਰਦੀ ਹੈ। ਉਸ ਦੇ ਨਾਲ ਇਸ ਜੀਵਾਤਮਾ ਦਾ ਕਿਵੇਂ ਉਧਾਰ ਹੋ ਜਾਏਗਾ? ਜੀਵਾਤਮਾ ਕਿਤਨੀ ਸੂਖਮ ਹੈ ਔਰ ਕਿਹੜੀ ਜਗ੍ਹਾ ਮੌਜੂਦ ਹੈ ਔਰ ਉਹਦੀ ਉਧਾਰ, ਉਹਦੀ ਮੁਕਤੀ ਕਿਹੜੀ ਜਗ੍ਹਾ ਜਾ ਕਰਕੇ ਹੋਣੀ ਹੈ, ਔਰ ਅਸੀਂ ਕਿਹੜੇ ਲੋਕ ਦੀ ਮਿੱਟੀ ਜਿਹੜੀ ਹੈ ਸਿਰ ਤੇ ਮਲ ਕੇ ਤੇ ਉਸਦੀ ਮੁਕਤੀ ਲੱਭਣ ਫਿਰਦੇ ਹੈ? ਕਿਸ ਤਰ੍ਹਾਂ ਹੋ ਸਕਦੀ ਹੈ? ਹੋ ਹੀ ਨਹੀਂ ਸਕਦੀ। ਉੱਥੇ ਰਹਿਮਾਨ ਨੇ ਜਿਹੜਾ ਸਵਾਲ ਕੀਤਾ ਸੀ, ਰਹਿਮਾਨ ਕਹਿਣ ਲੱਗਾ, ਹੰਕਾਰ ਦੇ ਵੀ ਸੀਗਾ, ਕਹਿਣ ਲੱਗਾ ਅਲੀ ਵੱਡਾ ਹੈ ਜਾਂ ਮੁਹੰਮਦ ਸਾਹਿਬ ਵੱਡੇ ਹਨ? ਕੈਸਾ ਸਵਾਲ ਕੀਤਾ ਹੈ ਪੂਰਨ ਸਤਿਗੁਰੂ ਨੇ, ਕਿਉਂਕਿ ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਅਲੀ ਵੱਡਾ ਜਾਂ ਮੁਹੰਮਦ ਸਾਹਿਬ ਵੱਡੇ ਨੇ? ਗੁਰੂ ਸਾਹਿਬਾਂ ਨੇ ਉਹਦਾ ਵੀ ਜਵਾਬ ਦਿੱਤਾ ਹੈ। ਗੁਰੂ ਸਾਹਿਬ ਹੁਕਮ ਕਰਦੇ ਨੇ ਜੇ ਵੀਰਤਾ ਨਾਲ ਦੇਖਿਆ ਜਾਏ, ਸ਼ਸਤਰ ਵਿਦਿਆ ਨਾਲ ਦੇਖਿਆ ਜਾਏ ਤੇ ਅਲੀ ਵੱਡਾ ਹੈ, ਉਹ ਤਾਂ ਮੁਹੰਮਦ ਸਾਹਿਬ ਕੁਝ ਨਹੀਂ ਕਰ ਸਕਦੇ। ਇੱਥੇ ਇਹ ਚੀਜ਼ ਨਹੀਂ ਹੈ ਕਿ ਮੁਹੰਮਦ ਸਾਹਿਬ ਪੂਰੀ ਰੂਹਾਨੀ ਤਾਕਤ ਲੈ ਕਰਕੇ ਆਏ ਸਨ ਤੇ ਅੱਖ ਬੰਦ ਕਰਕੇ ਜੋ ਚਾਹੇ ਕਰ ਸਕਦੇ ਸਨ, ਉਹ ਇੱਕ ਅਲੱਗ ਮਸਲਾ ਹੈ। ਲੇਕਿਨ ਜੋ ਅਲੀ ਨੂੰ ਜਿੰਮੇਦਾਰੀ ਮਿਲੀ ਹੈ ਆਪਣੀ ਪ੍ਰਜਾ ਦੇ ਸੰਭਾਲ ਦੀ, ਉਸਦੇ ਲਈ ਸ਼ਸਤਰ ਵਿਦਿਆ ਔਰ ਵੀਰਤਾ ਦੀ ਲੋੜ ਹੈ। ਉਹਦੇ ਵਿੱਚ ਅਲੀ ਮਹਾਨ ਹੈ, ਪੂਰਾ ਹੈ, ਉਹ ਵੱਡਾ ਹੈ। ਔਰ ਅਗਰ ਉਪਦੇਸ਼ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਏ ਤਾਂ ਮੁਹੰਮਦ ਸਾਹਿਬ ਵੱਡੇ ਹਨ। ਕਿਉਂ? ਕਿਉਂਕਿ ਰੋਸ਼ਨ ਚਿਰਾਗ ਹਨ, ਉਹਨਾਂ ਦੇ ਅੰਦਰ ਸਤਪੁਰਸ਼ ਪ੍ਰਗਟ ਹੈ, ਪੂਰੀ ਤਾਕਤ ਲੈ ਕਰਕੇ, ਤੁਰਦਾ ਫਰਮਾਨ ਲੈ ਕਰਕੇ ਆਏ ਹਨ ਆਪਣੀਆਂ ਉਹਨਾਂ ਭੇਡਾਂ ਨੂੰ ਲੈਣ ਵਾਸਤੇ, ਉਹਨਾਂ ਦੀ ਸਫਾਈ ਕਰਨ ਵਾਸਤੇ। ਉਹ ਵੱਡੇ ਹਨ ਉਪਦੇਸ਼ ਦੀ ਦ੍ਰਿਸ਼ਟੀ ਨਾਲ, ਕਿਉਂਕਿ ਜੋ ਉਪਦੇਸ਼ ਜੋ ਰੋਸ਼ਨ ਚਿਰਾਗ ਇੱਕ ਬੁੱਝੇ ਚਿਰਾਗ ਨੂੰ ਰੋਸ਼ਨ ਕਰ ਸਕਦਾ ਹੈ, ਉਹ ਅਲੀ ਖਾਨ ਨਹੀਂ ਕਰ ਸਕਦਾ। ਇਸ ਕਰਕੇ ਅਲੀ ਖਾਨ ਦੀ ਇੱਥੇ ਕੋਈ ਜ਼ਰੂਰਤ ਹੀ ਨਹੀਂ ਹੈ, ਉਹ ਛੋਟਾ ਹੈ, ਮੁਹੰਮਦ ਸਾਹਿਬ ਵੱਡੇ ਹਨ। ਔਰ ਅਗਰ ਸੂਝਬੂਝ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਏ ਤਾਂ ਦੋਨੋਂ ਇੱਕ ਬਰਾਬਰ ਹਨ। ਰਮਾਨ ਨੂੰ ਹੈਰਾਨੀ ਹੋਈ, ਇਹ ਕਿਸ ਤਰ੍ਹਾਂ ਹੋ ਸਕਦਾ ਕਿ ਦੋਨੋਂ ਇੱਕ ਬਰਾਬਰ? ਇਹ ਵੀ ਭੇਤ ਭਰਿਆ ਜਵਾਬ ਸੀ ਔਰ ਸਵਾਲ ਵੀ ਉਦਾਂ ਹੀ ਤੇ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ। ਕਹਿੰਦੇ ਨੇ ਇੱਕ ਲੜਾਈ ਨੂੰ ਜਿੱਤਣ ਵਾਸਤੇ ਬਹੁਤ ਸਾਰੀ ਅਕਲ ਦੀ ਲੋੜ ਹੈ। ਉਹ ਅਕਲ ਕੀ ਹੈ? ਜਿਸਲੇ ਬਾਹਰ ਦਾ ਹਮਲਾ ਹੁੰਦਾ ਹੈ, ਵੀਰਤਾ ਵੀ ਚਾਹੀਦੀ ਹੈ, ਸ਼ਸਤਰ ਵਿਦਿਆ ਵਿੱਚ ਮਾਹਿਰ ਵੀ ਚਾਹੀਦਾ, ਔਰ ਇਹ ਸੂਝਬੂਝ ਵੀ ਚਾਹੀਦੀ ਹੈ ਕਿ ਕਿੱਥੇ ਪੈਦਲ ਹਥਿਆਰਾਂ ਨੇ ਜਾਣਾ ਹੈ, ਕਿੱਥੇ ਹਾਥੀ ਨੇ ਜਾਣਾ ਹੈ, ਕਿੱਥੇ ਘੋੜੇ ਨੇ ਜਾਣਾ ਹੈ, ਕਿੱਥੇ ਤੋਪਾਂ ਦਾ ਇਸਤੇਮਾਲ ਕਰਨਾ, ਕਿਸ ਤਰ੍ਹਾਂ ਦੁਸ਼ਮਣ ਨੂੰ ਘੇਰ ਕਰਕੇ ਮਾਰਨਾ ਹੈ, ਔਰ ਕਿਸ ਤਰੀਕੇ ਨਾਲ ਅਸੀਂ ਆਪਣੀ ਪ੍ਰਜਾ ਦੀ ਰੱਖਿਆ ਕਰਨੀ ਹੈ ਔਰ ਉਸਨੂੰ ਸੁਖੀ ਰੱਖਣਾ ਹੈ। ਇਹਦੇ ਲਈ ਬਹੁਤ ਸਾਰੀ ਸੂਝਬੂਝ ਦੀ ਲੋੜ ਹੈ। ਇਹ ਲੜਾਈ ਤਾਂ ਹੀ ਜਿੱਤੀ ਜਾ ਸਕਦੀ ਹੈ ਜੇ ਸੂਝਬੂਝ ਹੋਵੇ, ਔਰ ਇਹ ਸੂਝਬੂਝ ਜੋ ਹੈ ਅਲੀ ਖਾਨ ਦੇ ਵਿੱਚ ਪੂਰੀ ਹੈ। ਔਰ ਰੂਹਾਨੀਅਤ ਦੀ ਲੜਾਈ ਕਿਹੜੀ ਹੈ? ਮੁਹੰਮਦ ਸਾਹਿਬ ਵਿੱਚ ਇਹ ਸੂਝਬੂਝ ਪੂਰੀ ਹੈ। ਰੂਹਾਨੀਅਤ ਦੀ ਲੜਾਈ ਹੈ ਮਨ ਦੇ ਨਾਲ, ਮਨ ਦੇ ਵਿਕਾਰਾਂ ਦੇ ਨਾਲ, ਔਰ ਇਹ ਲੜਾਈ ਹਰ ਜੀਵਾਤਮਾ ਨੂੰ ਲੜਨੀ ਪੈਂਦੀ ਹੈ। ਕਿਸੇ ਵੀ ਯੁੱਗ ਵਿੱਚ ਉਹ ਫੈਸਲਾ ਕਰੇ, ਉਹਨੂੰ ਲੜਨੀ ਪਏਗੀ। ਕਦੇ ਵੀ ਬਿਨਾਂ ਇਹ ਲੜਾਈ ਲੜੇ, ਇਹ ਉਦਮ ਕੀਤੇ, ਜੀਵਾਤਮਾ ਤੁਰ ਮੁਕਾਮ ਨਹੀਂ ਜਾ ਸਕਦੀ। ਸਿਫਾਰਿਸ਼ ਲਾ ਲੇ, ਜੀ ਹਜੂਰੀ ਕਰ ਲਵੇ, ਹੋਰ ਕਈ ਤਰੀਕੇ ਦੇ ਅਹੁਦੇ ਇਸ ਲੋਕ ਦੇ ਪ੍ਰਾਪਤ ਕਰ ਸਕਦੀ ਹੈ, ਕਿਉਂਕਿ ਕਲਯੁੱਗ ਦਾ ਸਮਾਂ ਚੱਲ ਰਿਹਾ ਹੈ, ਇਤਨੀ ਖੋੜ ਤਾਂ ਆ ਹੀ ਚੁੱਕੀ ਹੈ, ਉਸ ਤੋਂ ਅੱਗੇ ਨਹੀਂ ਹੈ। ਜੋ ਸੱਚੀ ਮੁਕਤੀ ਹੈ ਉਹ ਉਦਮ ਕਰਕੇ ਹੀ ਹੈ। ਕਿਸ਼ਨ ਜੀ ਨੂੰ ਸਵਾਲ ਕੀਤਾ ਸੀ, ਕੀ ਸਵਾਲ ਕੀਤਾ? ਕਿ ਮੈਨੂੰ ਵੀ ਪਰਮ ਪਦ ਵਿੱਚ ਲੈ ਚਲੋ। ਪਰਮ ਪਦ ਵਿੱਚ ਜਾਣਾ ਚਾਹੁੰਦਾ ਹੈ ਤੇ ਪਹਿਲੇ ਯੋਗਾ ਅਭਿਆਸ ਕਰ, ਕਿਉਂਕਿ ਤੇਰੇ ਕਰਮ ਤਾਂ ਪੂਰੇ ਹੋ ਚੁੱਕੇ ਨੇ ਪਰ ਅੰਦਰ ਦੀ ਉਪਾਸਨਾ ਤੇਰੀ ਬਾਕੀ ਹੈ, ਔਰ ਉਹ ਉਪਾਸਨਾ ਤੇਰੀ ਯੋਗਾ ਅਭਿਆਸ ਤੋਂ ਸ਼ੁਰੂ ਹੋਏਗੀ। ਇਹ ਜਵਾਬ ਉਹਨਾਂ ਨੇ ਕੇਸ਼ਵ ਨੂੰ ਦਿੱਤਾ ਸੀ, ਜਿਹਨੇ ਕਈ ਸਾਲ ਦਿਨ ਰਾਤ ਉਸ ਪੂਰਨ ਭਗਵਾਨ ਦੀ, ਉਸ ਵਕਤ ਉਹ ਪੂਰਨ ਹੀ ਸੀ ਕਿਉਂਕਿ ਤ੍ਰਿਕੁਟੀ ਤੱਕ ਦਾ ਹੀ ਰਾਜ ਪ੍ਰਗਟ ਸੀ, ਸੱਤ ਲੋਕ ਨੂੰ ਕੋਈ ਜਾਣਦਾ ਹੀ ਨਹੀਂ ਸੀ, ਦਿਨ ਰਾਤ ਸੇਵਾ ਕੀਤੀ ਸੀ, ਹੱਥਾਂ ਨਾਲ ਵੀ, ਮਨ ਨਾਲ ਵੀ, ਧਨ ਨਾਲ ਵੀ, ਹਰ ਤਰੀਕੇ ਦੇ ਨਾਲ। ਪਰ ਉਸਨੂੰ ਇਹੀ ਉਪਦੇਸ਼ ਗੁਰੂ ਸਾਹਿਬਾਂ ਨੇ ਦਿੱਤਾ ਸੀ ਉਸਲੇ ਕਿ ਤੈਨੂੰ ਪਹਿਲੇ ਯੋਗਾ ਅਭਿਆਸ ਕਰਨਾ ਪਏਗਾ, ਉਪਾਸਨਾ ਪੂਰੀ ਕਰਨੀ ਪਏਗੀ, ਤਾਂ ਹੀ ਤੂੰ ਉਸ ਪਰਮ ਪਦ ਨੂੰ ਪ੍ਰਾਪਤ ਕਰਨਾ ਚਾਹ ਕਰ ਸਕਦਾ ਹੈ, ਯਾਨੀ ਤਾਂ ਹੀ ਤੂੰ ਮੈਨੂੰ ਪ੍ਰਾਪਤ ਕਰੇਗਾ। ਉਹੀ ਉਪਦੇਸ਼ ਇੱਥੇ ਹੈ ਕਿ ਜੋ ਮੁਹੰਮਦ ਸਾਹਿਬ ਨੇ ਇਹ ਲੜਾਈ ਲੜਨੀ ਹੈ, ਆਪਣੀ ਉਸ ਜੀਵਾਤਮਾ ਨੂੰ ਦੇਣੀ ਹੈ, ਉਸ ਭੇਡ ਨੂੰ ਦੇਣੀ ਹੈ, ਉਹਦੇ ਵਾਸਤੇ ਵੀ ਸੂਝਬੂਝ ਦੀ ਲੋੜ ਹੈ। ਔਰ ਉਹ ਸੂਝਬੂਝ ਹੈ ਪੰਜਵਾਂ ਤੱਤਵ। ਉਹ ਪੰਜਵੇਂ ਤੱਤਵ ਦੇ ਨਾਲ ਜੋ ਬੁੱਧੀ ਦੀ ਉਤਪਤੀ ਹੈ, ਨਜ਼ਰ ਮਾਰ ਕਰਕੇ ਦੇਖੋ ਅਸੀਂ ਇਸਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ। ਧਨ, ਦੌਲਤ, ਜ਼ਮੀਨ, ਜਾਇਦਾਦ, ਬੰਗਲੇ, ਦੋ ਦੇ ਚਾਰ, ਦਸ ਵੀ ਇਕੱਠੇ ਕਰਨ ਚ ਲੱਗੇ ਹੋਏ ਹਾਂ। ਉਹਦਾ ਇਸਤੇਮਾਲ ਕਿੱਥੇ ਕਰਨਾ ਸੀਗਾ? ਇਹਨਾਂ ਵਿਕਾਰਾਂ ਚੋਂ ਨਿਕਲਣ ਵਾਸਤੇ, ਮਨ ਨੂੰ ਜਿੱਤਣ ਵਾਸਤੇ। ਮਨ ਜੀਤੇ ਜਗ ਜੀਤ, ਉਹ ਜਗ ਤੇ ਆਪਣੇ ਆਪ ਹੀ ਜਿੱਤਿਆ ਜਾਏਗਾ, ਆਪਣੇ ਆਪ ਹੀ ਪਾਰ ਹੋ ਜਾਏਗਾ ਜੇ ਮਨ ਕਬਜ਼ੇ ਚ ਆ ਗਿਆ। ਅਸੀਂ ਦਿਨੇ ਰਾਤੀ ਜਿਤਨੇ ਵੀ ਕਰਮ ਕਰਦੇ ਹਾਂ ਮਨ ਦੇ ਹੁਕਮ ਨਾਲ ਕਰਦੇ ਹਾਂ। ਮਨ ਕਹਿੰਦਾ ਇਹ ਕਾਰ ਚੰਗੀ ਨਹੀਂ ਹੈ, ਇਹ ਕਾਰ ਨਿਕਲੀ ਹੈ ਬਾਹਰਲੇ ਮੁਲਕਾਂ ਚ 50 ਲੱਖ ਦੀ ਆ, ਉਹ ਲੈਣੀ ਹੈ। ਨਜ਼ਰ ਮਾਰ ਕੇ ਦੇਖੀ 10 ਲੱਖ ਤੋਂ ਉੱਤੇ ਦਾ ਧੰਦਾ ਕੋਈ ਨੀ, ਹੁਣ ਕੀ ਕਰੀਏ, 40 ਲੱਖ ਕਿੱਥੋਂ ਆਉਣ? ਹੁਣ ਕੀ ਕੀਤਾ, 110 ਕਿਲੋ ਦੀ ਬੋਰੀ ਹੁੰਦੀ ਸੀ ਚੀਨੀ ਦੀ, ਅੱਜ 90 ਕਿਲੋ ਦੀ ਹੈ। ਕਾਰ ਲਿਆ ਕੇ ਤੋਲ ਕੇ ਦੇਖੋ 85 ਨਿਕਲਣਗੇ, ਯਕੀਨ ਜਾਣਨਾ 85 ਕਿਲੋ ਦੀ ਬੋਰੀ ਆ, 90 ਕਹਿ ਕੇ ਵੇਚ ਰਹੇ, 110 ਕਿਲੋ ਦਾ ਇਹ ਹਾਲ ਹੈ। ਤੇਲ ਦਾ ਪੀਪਾ 24 ਕਿਲੋ ਦਾ ਹੁੰਦਾ ਸੀ, ਅੱਜ ਕਿੰਨੇ ਦਾ? ਅੱਜ 14 ਦਾ, ਤੋਲ ਕੇ ਦੇਖ ਲਓ 12 ਹੀ ਨਿਕਲਣਗੇ। ਉਸ ਮਨ ਨੇ ਫਸਾ ਲਿਆ, ਐਸਾ ਝਾਸਾ ਦਿੱਤਾ ਕਿ ਉਹ 40 ਲੱਖ ਇਕੱਠੇ ਕਰਨ ਵਾਸਤੇ ਇਤਨੇ ਕਰਮ ਕਰਾ ਲੇ ਸਿਰਫ ਇੱਕ ਕਾਰ ਦੀ ਡਬਲ ਕਰਨ ਵਾਸਤੇ, ਦੋ ਕਰਨ ਵਾਸਤੇ, ਕਿ ਕਈ ਕਰੋੜ ਜਨਮ ਲੱਗ ਜਾਣੇ ਨੇ ਇਹਨਾਂ ਕਰਮਾਂ ਦਾ ਭੁਗਤਾਨ ਕਰਨ ਵਾਸਤੇ, ਜਿਹੜੇ ਕਿ ਸਿਰਫ ਇੱਕ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਇਸ ਮਨ ਨੇ ਇਸ ਜੀਵਾਤਮਾ ਕੋਲ ਕਰਵਾ ਲਏ। ਔਰ ਗਵਾਹੀ ਵੀ ਤੁਰ ਦਰਗਾਹ ਚ ਹੀ ਦਿੰਦਾ ਕਿਸ ਜਵਾਤਮਾ ਨੇ ਇਹ ਪਾਪ ਕਰਮ ਕੀਤੇ ਆ ਔਰ ਅਸੀਂ ਉਸੀ ਦੀ ਅਵਸ ਪੂਰੀ ਕਰਨ ਵਾਸਤੇ ਦਿਨ ਰਾਤ ਲੱਗੇ ਹੋਏ ਆ ਕਿਸ ਤਰ੍ਹਾਂ ਉਧਾਰ ਹੋ ਸਕਦਾ ਸੋ ਇਹ ਸੂਝ ਬੂਝ ਕਿੱਥੋਂ ਆਏਗੀ ਪੂਰਨ ਸਤਿਗੁਰੂ ਕੋਲ ਔਰ ਉਹਨਾਂ ਨੂੰ ਵੀ ਮਿਲਦੀ ਹੈ ਜਿਹੜੀ ਇਹ ਤੜਫ ਜਿਹੜੀ ਹੈ ਜ਼ਾਹਰ ਕਰਦੇ ਨੇ ਕਿ ਅਸੀਂ ਆਪਣੇ ਤੁਰ ਮੁਕਾਮ ਜਾਣਾ ਚਾਹੁੰਦੇ ਸੋ ਇਹ ਸੂਝ ਬੂਝ ਜਿਹੜੀ ਹੈ ਦੋਨਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਕਿ ਬਰਾਬਰ ਹੈ ਇਹ ਲੜਾਈ ਜਿੱਤਣ ਵਾਸਤੇ ਵੀ ਸੂਝ ਬੂਝ ਦੀ ਲੋੜ ਹੈ ਉੱਥੇ ਹੱਠ ਯੋਗੀ ਨੇ ਜਿਹੜਾ ਸਵਾਲ ਕੀਤਾ ਸੀ ਦਰਸ਼ਨਾਂ ਦੇ ਮੁਤਲਕ ਕਿ ਸਾਡੇ ਪਾਪ ਕਰਮ ਕੱਟ ਜਾਣਗੇ ਤੁਹਾਡੇ ਕੁਝ ਦਿਨ ਅਸੀਂ ਦਰਸ਼ਨ ਕਰਾਂਗੇ ਤੇ ਇੱਥੇ ਦਰਸ਼ਨਾਂ ਦੇ ਜੋ ਮੁਤਲਕ ਸਾਡਾ ਭਰਮ ਹੈ ਉਹ ਵੀ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਇਸ ਨੂੰ ਕਦੇ ਵੀ ਇਸ ਭਾਵ ਵਿਚ ਨਹੀਂ ਲੈਣਾ ਕਿ ਇਹ ਉਪਦੇਸ਼ ਹੋਇਆ ਹੈ ਕਿ ਦਰਸ਼ਨ ਕਰਨੇ ਹੀ ਨਹੀਂ ਨੇ ਯਾਦ ਰੱਖਣਾ ਸਤਿਗੁਰੂ ਜਦੋਂ ਵੀ ਦਰਸ਼ਨਾਂ ਦੇ ਨਾਲ ਕਰਮ ਕੱਟਣ ਵਾਸਤੇ ਆਉਂਦੇ ਨੇ ਡੰਕੇ ਦੀ ਚੋਟ ਤੇ ਆਉਂਦੇ ਨੇ ਬਕਾਇਦਾ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਸਤਿਗੁਰੂ ਪ੍ਰਗਟ ਹੋ ਰਹੇ ਨੇ ਆਓ ਦਰਸ਼ਨ ਕਰ ਲਓ ਔਰ ਉਹ ਸਮਾਂ ਨਿਸ਼ਚਿਤ ਹੁੰਦਾ ਹੈ ਬੜੇ ਪਿਆਰ ਦੇ ਨਾਲ ਬੜੇ ਸ਼ਰਧਾ ਦੇ ਨਾਲ ਜਿਹੜੀ ਜੀਵਾਤਮਾ ਉਸ ਵਕਤ ਆਪਣੇ ਸਤਿਗੁਰੂ ਦੇ ਦਰਸ਼ਨ ਕਰਦੀ ਹੈ ਉਸਦਾ ਬਹੁਤ ਅੱਛਾ ਲਾਭ ਉਹ ਪ੍ਰਾਪਤ ਕਰਦੀ ਹੈ ਬਹੁਤ ਅੱਛਾ ਪਰ ਉਹ ਲਾਭ ਇੱਕ ਸੀਮਾ ਤੱਕ ਹੈ ਯਾਦ ਰੱਖਣਾ ਪੂਰਨ ਮੁਕਤੀ ਜਿਹੜੀ ਹੈ ਉਹ ਅਨਹਦ ਨਾਥ ਦੇ ਵਿੱਚ ਹੈ ਗੁਰੂ ਦੇ ਉਸ ਨੂਰਾਨੀ ਰੂਪ ਦੇ ਅੰਦਰ ਦੇ ਵਿੱਚ ਪ੍ਰਗਟ ਹੋਣ ਦੇ ਬਾਅਦ ਹੀ ਇਹ ਪਾਪ ਜਿਹੜੇ ਨੇ ਮੁਕਤ ਹੁੰਦੇ ਨੇ ਉਸ ਤੋਂ ਪਹਿਲੇ ਨੇ ਔਰ ਅਸੀਂ ਕੀ ਕਰਦੇ ਹਾਂ ਟੈਲੀਫੋਨ ਖੜਕ ਜਾਂਦੇ ਰਸਤਿਆਂ ਤੇ ਲੇਟ ਜਾਂਦੇ ਹਾਂ ਯਾਦ ਰੱਖਣਾ ਇੱਕ ਤਿਰਛੀ ਨਜ਼ਰ ਦੇ ਨਾਲ ਦੇਖਿਆ ਗਿਆ ਸਤਿਗੁਰੂ ਦਾ ਉਹ ਜੋ ਭਾਵ ਹੈ ਉਸ ਦੇ ਨਾਲ ਪਤਾ ਨਹੀਂ ਕਿਆ ਅਸਰ ਇਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਇਹ ਅਸੀਂ ਦੱਸ ਵੀ ਨਹੀਂ ਸਕਦੇ ਔਰ ਅਸੀਂ ਉਸ ਤੋਂ ਅਨਵੇਕ ਅੱਖ ਬੰਦ ਕਰਕੇ ਕਰਮ ਕਰਨ ਤੇ ਲੱਗੇ ਹੋਏ ਹਾਂ ਇੱਥੇ ਗੁਰੂ ਸਾਹਿਬਾਂ ਨੇ ਉਸ ਹੱਠ ਯੋਗੀ ਨੂੰ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਅਗਰ ਤੂੰ ਪਾਪਾ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਇਹ ਜੋ ਮੇਰਾ ਸਰੀਰ ਹੈ ਇਹ ਸਹਿਗੁਣ ਹੈ ਤੂੰ ਵੀ ਸਰੀਰ ਨੂੰ ਇੱਥੇ ਸੁੱਟ ਜਾਣਾ ਹੈ ਮੈਂ ਵੀ ਇੱਥੇ ਹੀ ਰੱਖ ਜਾਣਾ ਮੈਂ ਵੀ ਨਾਲ ਲੈ ਕੇ ਨਹੀਂ ਜਾਣਾ ਤੂੰ ਵੀ ਨਾਲ ਲੈ ਕੇ ਨਹੀਂ ਜਾਣਾ ਔਰ ਤੂੰ ਅਗਰ ਪਾਪਾ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਮੇਰਾ ਨਿਰਗੁਣ ਰੂਪ ਹੈ ਸ਼ਬਦ ਉਸ ਦੀ ਉਪਾਸਨਾ ਅੰਤਰ ਦੇ ਵਿੱਚ ਕਰਿਆ ਕਰ ਜੋ ਉਪਦੇਸ਼ ਹੁਣੇ ਅਸੀਂ ਤੁਹਾਨੂੰ ਦਿੱਤਾ ਹੈ ਜਨਮ ਮਰਨ ਦਾ ਜਿਸ ਲਈ ਤੂੰ ਇਸ ਉਪਾਸਨਾ ਤੇ ਪੂਰਾ ਉਤਰੇਗਾ ਸਾਡਾ ਨਿਰਗੁਣ ਰੂਪ ਜੋ ਹੈ ਸ਼ਬਦ ਹੈ ਉਹ ਤੇਰੇ ਅੰਤਰ ਦੇ ਵਿੱਚ ਪ੍ਰਗਟ ਹੋਏਗਾ ਔਰ ਉਸ ਦੇ ਵਿੱਚ ਲੀਨ ਹੋ ਕਰਕੇ ਹੀ ਤੂੰ ਪੌੜੀ ਦਰ ਪੌੜੀ ਚੜਦਾ ਹੋਇਆ ਤੁਰ ਮੁਕਾਮ ਪਹੁੰਚੇਗਾ ਔਰ ਇਸ ਪਾਪ ਤੋਂ ਮੁਕਤ ਹੋਏਗਾ ਜੋ ਕਰੋੜਾਂ ਹੀ ਜਨਮਾਂ ਤੋਂ ਤੂੰ ਤਿਰਕੁਟੀ ਦੇ ਵਿੱਚ ਇਕੱਠੇ ਕਰੀ ਬੈਠਾ ਇਹ ਹੈ ਸਾਡਾ ਦਰਸ਼ਨ ਜਿਸ ਦੇ ਨਾਲ ਤੂੰ ਪਾਪ ਤੋਂ ਮੁਕਤ ਹੋਏਗਾ ਔਰ ਇਹ ਪੂਰਨ ਸਤਿਗੁਰੂ ਨੇ ਉਸ ਸਮੇਂ ਵੀ ਉਪਦੇਸ਼ ਦਿੱਤਾ ਸੀ ਔਰ ਅੱਜ ਵੀ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਇਸ ਕਰਕੇ ਇਨ੍ਹਾਂ ਸਾਰੇ ਭਰਮਾਂ ਚੋਂ ਅਸੀਂ ਨਿਕਲਣਾ ਹੈ ਉੱਥੇ ਗੁਰੂ ਸਾਹਿਬ ਇੱਕ ਹੋਰ ਸਪਸ਼ਟ ਕਰ ਰਹੇ ਹਨ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਹੋਰ ਬਾਣੀ ਉਚਾਰੀ ਸੀ ਅਜੈ ਸੂ ਰੋਵੈ ਭਿਖਿਆ ਖਾਈ ਐਸੀ ਦਰਗਾਹ ਮਿਲਿਆ ਸਜਾਈ ਛੋਟੀ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਇੱਕ ਇਸ਼ਾਰਾ ਦਿੱਤਾ ਸੀ ਔਰ ਛੋਟਾ ਜਿਹਾ ਹੀ ਉਸਦਾ ਹੱਲ ਦੱਸ ਰਹੇ ਹਾਂ ਕਿ ਰਾਜਾ ਅੱਜ ਜੋ ਸੀ ਰਾਮ ਚੰਦਰ ਜੀ ਦੇ ਬਾਬਾ ਜੀ ਸਨ ਯਾਨੀ ਕਿ ਦਾਦਾ ਜੀ ਦਸ਼ਰਥ ਦੇ ਪਿਤਾ ਜੀ ਬੜੇ ਹੀ ਦਾਨੀ ਸਨ ਉਹਨਾਂ ਨੇ ਮਨ ਦੇ ਇੱਕ ਵਿਕਾਰ ਕ੍ਰੋਧ ਔਰ ਅਹੰਕਾਰ ਦੇ ਵਿੱਚ ਆ ਕਰਕੇ ਇਸ ਇੱਕ ਪੂਰਨ ਸੰਤ ਨੂੰ ਲਿਧ ਜੋ ਹੈ ਦਾਨ ਦੇ ਵਿੱਚ ਦੇ ਦਿੱਤੀ ਔਰ ਸੰਤਾਂ ਨੇ ਜੋ ਮੁੱਖ ਚੋਂ ਵਾਕ ਕੱਢਿਆ ਫੱਲਣ ਦਾ ਔਰ ਕੱਢ ਕੇ ਤੇ ਆਪਣੇ ਕੁਟੀ ਵਿੱਚ ਵਾਪਸ ਚਲੇ ਗਏ ਤਪ ਵਿੱਚ ਲੀਨ ਹੋ ਗਏ ਇਹ ਤ੍ਰੇਤੇ ਯੁੱਗ ਦੀ ਗੱਲ ਹੈ ਉਸ ਲਈ ਉਮਰ ਜੋ ਹੈ 10,000 ਸਾਲ ਤੋਂ ਉੱਤੇ ਹੁੰਦੀ ਸੀ ਲੰਬੀਆਂ ਉਮਰਾਂ ਹੋਣ ਕਰਕੇ ਵਰ ਮਿਲਿਆ ਸੀਗਾ ਉਹ ਕਮੰਡਲ ਉਹਨਾਂ ਨੇ ਬਾਹਰ ਜੋ ਹੈ ਉਲਟ ਦਿੱਤਾ ਔਰ ਉਹ ਲਿਧ ਜਿਹੜੀ ਹੈ ਦਾਨ ਸਰੂਪ ਫੱਲਣ ਲੱਗ ਗਈ ਉਹ ਪਹਾੜ ਦੇ ਪਹਾੜ ਬਣ ਗਈ ਔਰ ਅਖੀਰ ਉਸ ਰਾਜਾ ਨੂੰ ਇਹ ਲਿਧ ਜੋ ਹੈ ਖਾਣੀ ਪਈ ਉਸੀ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਕਿ ਜਦੋਂ ਉਹ ਖਾਂਦਾ ਸੀ ਰੋਂਦਾ ਸੀ ਔਰ ਉਹ ਪਹਾੜ ਜਿਹੜਾ ਲਿਧ ਦਾ ਬਣਿਆ ਸੀ ਉਹ ਕੱਟਿਆ ਕਿਵੇਂ ਗਿਆ ਸੀ ਉਸ ਦੀ ਤਰਫ਼ ਵੀ ਗੁਰੂ ਸਾਹਿਬ ਇਸ਼ਾਰਾ ਕਰਦੇ ਨੇ ਕਿ ਸਿਰਫ ਇੱਕੋ ਹੀ ਉਪਾਅ ਸੀ ਸੰਤਾਂ ਨੇ ਹੋਰ ਦਾਨ ਪੁੰਨ ਕਰਾ ਕਰਕੇ ਕੁਝ ਲਿਧ ਜੋ ਹੈ ਵਿਆਜ ਰੂਪ ਜਿਹੜੀ ਉਹ ਕਟਵਾ ਦਿੱਤੀ ਪਰ ਪਹਾੜ ਉਦਾਂ ਹੀ ਖੜਾ ਰਿਹਾ ਜਿਸ ਲਈ ਯਕੀਨ ਜਾਣਨਾ ਅਸੀਂ ਬੜੇ ਰੋਵਾਂਗੇ ਬੜੇ ਪਿੱਟਾਂਗੇ ਪਰ ਕਿਸੇ ਨੇ ਧਿਆਨ ਨਹੀਂ ਜੇ ਦੇਣਾ ਕਿਉਂਕਿ ਇਹ ਕਰਮ ਭੁਗਤਣ ਤੋਂ ਬਾਅਦ ਜਿਸ ਵੇਲੇ ਅਸੀਂ ਗੁਰੂ ਦੀ ਟੇਕ ਜਾਂ ਸ਼ਰਨ ਲਵਾਂਗੇ ਨਾ ਤਾਂ ਹੀ ਜਾ ਕਰਕੇ ਸਾਡਾ ਯਾਨੀ ਕਿ ਨਿੰਦਕ ਦਾ ਉਧਾਰ ਹੋਏਗਾ ਉਸ ਦੇ ਬਾਅਦ ਗੁਰੂ ਸਾਹਿਬਾਂ ਨੇ ਜੋ ਤੁਕਾਂ ਲਈਆਂ ਸਨ ਉਸ ਦੇ ਵਿੱਚ ਗੁਰੂ ਘਰ ਦੀ ਨਿੰਦਿਆ ਸਤਿਗੁਰੂ ਦੀ ਨਿੰਦਿਆ ਦੀ ਤਰਫ਼ ਸਪਸ਼ਟ ਇਸ਼ਾਰਾ ਉਹਨਾਂ ਨੇ ਕੀਤਾ ਹੈ ਕਿ ਔਖਾ ਜੋ ਹੈ ਉਹ ਜਗਤ ਦੇ ਵਿੱਚ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਯਾਨੀ ਉਸ ਨੂੰ ਕਿਸੇ ਨਾ ਕਿਸੇ ਚੀਜ਼ ਦਾ ਅਭਾਵ ਰਹਿੰਦਾ ਹੀ ਹੈ ईरखा दे थ्रू घर चार कारा खड़िया ने सामने वाले ने पंजवी लै ली बाहर दी इम्पोर्टेड लै ली वह वक्ता ही बह गया भी ए घर किवे खड़ी हो गई ईरखा की अग दे विच दिन रात जल रहा है यह आ जग दे विच औखा होना सब कुछ है घर दे विच मौजूद है जेब बैंक बैलेंस भरिया पिया कारा मोटर बंगले नौकर चाकर खड़े ने पर ईरखा ने घेर लिया मन दे विकार ने घेर लिया यह आ जग विच औखा होना नरक कोहर दुख खै है उथे पकड़ हो तुल जाए सात संगत जी इथे नरका की तरफ इशारा है मत कोई जाने स्वर्ग और नरक इथे ही ने सूक्ष्म लोकां दे भी जो नरक का सिलसिला है अनगिनत है और ऐसे ऐसे भयानक नरक ने अगे आने वाले सत्संगा गुरु साहब उन्होंने भी स्पष्ट कर देंगे इथे एक नरक का जिक्र जो किया गया है वह है दुखा का खूह दुखा का खूह कैड़ा है सात संगत जी जदों असि आप सारे ही उथे जावांगे ना तो सानू महसूस हो जाएगा कि यह दुख किहो जिहे ने हुण सारे हैरान हो रहे होणगे वी आपां सारिआं ने जाणा सचमुच जाणा क्यों क्योंकि असी निंदिया कीती है गुरु घर दे विच सारिआं ने कीती है रज के कीती है ते इह लिद जिहड़ी है दान कीती सानू खाणी पैणी है उस वेले जाके उस खूह दे विच किहड़े किहड़े और कैसे कैसे दुख हन इह शब्दां दे राही बयान नहीं कीते जा सकदे उत्थे जा करके सानू पता लग जाएगा और जदों वालां तों पकड़ के इन्हां दुखां दे अलग अलग दुखां दे विच जमदूत सानू पाणगे ना कूक पुकार ना सुने कोई सुनन वाला नहीं होना जिन्नी मर्जी चीक पुकार करा और उस नूं भोगदिआं होया क्योंकि भोगना पैणा है असी रोवांगे और रोने दा हल उत्थे कुछ भी नहीं होना और नरक सानू भोगने ही पैणे और दूसरी तुक दे विच होर स्पष्ट कीता करता मार दिखावा यह सतगुरु की निंदा का फल दस रहे ने गुरु साहब इथे करता केड़ा है सचखंड का करता नहीं है वह अपनी सहज अवस्था च लीन है वह तो पावर देती है काल पुरुष ने यमराज ने त्रिलोकीनाथ ने इथे वह करता है क्योंकि उसने हिसाब लेना है इथे सतगुरु की निंदा का सब तो पहला हिसाब काल पुरुष आप लैंदा है मार दिखावा कैसी मार दिखांदा है पहली तो यह दिखांदा है फिर वह वेला उस हथ ना आवे इथे केड़ा वेला है जिहड़ा हथों निकल जांदा है यानी कि सात संगत जी असि मूल तो भी हथ धो बैठते हैं व्याज तो गया ही गया यह उदाहरण है मत लोग का क्यों व्याज केड़ा सी जो जो जीवात्मा नूं पुन करम कट्ठे होए सतगुरां ने रहमत करके मनुखा जन्म दिता तो उसने करम केड़े करने सी यानी कि स्वासा की पूंजी कित्थे खर्च करनी सी गुरु के उपदेशों में रमना सी ऐसे करम करने सन निष्कामता दे ताई वह पाप तो मुक्त हो सकती सी और किते किते निंदिया दे विच यानी कि निंदिया करा करके नरक पक्का कर लिया ते व्याज गया और मूल यानी कि मनुखे जन्म विच जो शुभ कर्म करना सी सतगुरु दे विच लीन होना सी सतगुरु की तलाश करनी सी ना सतगुरु की तलाश कीती जे तलाश कीती तो उहदे उपदेश नहीं मन्ने रहे उत्थे दे उत्थे किचड़ दे किचड़ दे विच यानी कि यह मूल भी मनुखा जन्म भी हथों गवा बैठे तो वह पहली मार जो है इस काल पुरुष की यह है कि मूल और व्याज समेत दोनों ले लैंदा है उस तो बाद नरक कोहर मूह काले खड़िया जिस तरह इस लोक दे विच रस दे विच गल दे विच रस्सा पा करके भैड़े कर्म खोटे कर्म करन वालियां नूं घसीट करके जेल खानियां विच ले जाया जांदा है ना उसे तरीके दे नाल ओ मूह काले करके गल विच रस्से पा करके घसीटदा होया उन्हां नरकां तक लै करके जांदा है जड़े बने ही निंदक वास्ते ने उसका एक उदाहरण यही गुरु साहब ने दिता है जड़ा खूह है वह बने ही निंदक वास्ते है और वह भोग उसनू भोगना पैंदा है यह मार जम दी पैंदी है और यह सानू बर्दाश्त करनी पैंदी है तो आज दे इस उपदेश दे विच गुरु साहब ने बड़े स्पष्ट तरीके नाल स्पष्ट कर दिता है कि जिथे असी अख बंद करके ऐ खोटा करम निंदा करन च लगे हुए हां दिने राती यानी कि असी अगर बिस्तरे ते भी बैठे हां ते एही ईरखा दे रूप विच एही ओ विचार चलदा पिया कि किस तरीके दे नाल सामने वाले नूं नीचा दिखाईए उत्थे कबीर जी दी जिहड़ी बाणी है ना उहदे विच दूसरा पहलू उहनां ने उजागर कीता है उहदे विच की उहनां ने कहा कि मैनूं निंदा बड़ी चंगी लगदी है क्यों चंगी लगती है क्योंकि यह मेरी मां और बाप के बराबर है ਔਰ ਮਾਂ ਔਰ ਬਾਪ ਦਾ ਕੀ ਅਰਥ ਹੈ ਰੂਹਾਨੀਅਤ ਦੇ ਵਿਚ? ਮਾਂ ਔਰ ਬਾਪ ਦੁਨੀਆਂ ਦੇ ਵਿਚ ਕੀ ਕਰਦੇ ਨੇ? ਆਪਣੇ ਬੱਚਿਆਂ ਦੀ ਮੈਲ ਨੂੰ ਧੋਂਦੇ ਨੇ, ਸਾਫ਼ ਕਰਦੇ, ਇਸ ਲਾਇਕ ਬਣਾਉਂਦੇ ਹਨ, ਪਰਵਰਿਸ਼ ਕਰਦੇ ਹਨ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ। ਹੁਣ ਜੀਵਾਤਮਾ ਆਪਣੇ ਪੈਰਾਂ ਤੇ ਕਿਵੇਂ ਖੜੀ ਹੋਏਗੀ ਜਦੋਂ ਉਹ ਪਾਪ ਕਰਮ ਤੋਂ ਮੁਕਤ ਹੋਏਗੀ? ਉਹ ਨਿੰਦਕ ਕੀ ਕਰਦਾ ਹੈ? ਬੜੀ ਸਫਾਈ ਕਰਦਾ ਹੈ, ਉਹਦੀ ਪਾਪਾਂ ਦੀ ਪੰਡ ਜੋ ਹੈ ਆਪਣੇ ਸਿਰ ਤੇ ਢੋਂਦਾ ਹੈ, ਯਾਨੀ ਕਿ ਉਹ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੁੰਦੀ ਹੈ ਜੀਵਾਤਮਾ ਜਿਸ ਦੀ ਨਿੰਦਿਆ ਕੀਤੀ ਜਾਂਦੀ ਹੈ। ਇਹ ਹੋ ਗਈ ਸਫਾਈ, ਤੇ ਇਹ ਕੰਮ ਠੀਕ ਉਸ ਤਰੀਕੇ ਨਾਲ ਹੈ ਜਿਸ ਤਰ੍ਹਾਂ ਮਾਂ ਬਾਪ ਆਪਣੇ ਬੱਚੇ ਦੀ ਸਫਾਈ ਕਰਦੇ ਨੇ ਔਰ ਪੈਰਾਂ ਤੇ ਖੜੇ ਹੋਣ ਦੇ ਲਾਇਕ ਬਣਾਉਂਦੇ ਨੇ। ਜੀਵਾਤਮਾ ਜੋ ਹੈ ਸੱਚਮੁੱਚ ਤੁਰ ਦਰਗਾਹ ਜਾਣ ਦੇ ਲਾਇਕ ਬਣ ਜਾਂਦੀ ਹੈ। ਔਰ ਅਗਲੀ ਤੋਂ ਕੁਝ ਹੋਰ ਸਪਸ਼ਟ ਕੀਤਾ ਕਿ ਵੈਕੁੰਠ ਉਸੀ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਰੂਹ ਸਫਾਈ ਕਰ ਲੈਂਦੀ ਹੈ। ਔਰ ਨਾਮ ਪਦਾਰਥ ਮਨ ਵਸਾਈ ਹੈ, ਇੱਕੋ ਹੀ ਪਦਾਰਥ ਹੈ ਜਿਸ ਨੂੰ ਅਸੀਂ ਪ੍ਰਾਪਤ ਕਰਨਾ ਹੈ। ਕਾਰਾਂ ਮੋਟਰ ਬੰਗਲੇ ਪ੍ਰਾਪਤ ਕਰਨ ਵਾਸਤੇ ਜੀਵਾਤਮਾ ਦਾ ਜਨਮ ਇਸ ਮਨੁੱਖੇ ਜਨਮ ਵਿਚ ਨਹੀਂ ਆਉਣ ਵਾਸਤੇ ਹੋਇਆ, ਸਿਰਫ ਆਪਣੇ ਤੁਰ ਮੁਕਾਮ ਜਾਣ ਵਾਸਤੇ, ਐਸੇ ਉਦਮ ਕਰਨ ਵਾਸਤੇ, ਐਸੇ ਕਰਮ ਕਰਨ ਵਾਸਤੇ ਹੋਇਆ ਹੈ। ਉਸਦਾ ਇਹ ਅਰਥ ਵੀ ਨਹੀਂ ਹੈ ਕਿ ਸਮਾਜ ਨੂੰ ਜਗ ਨੂੰ ਨਹੀਂ ਭੋਗਣਾ, ਇਹ ਭੋਗਣਾ ਪੈਣਾ ਹੈ। ਕਿਉਂ? ਕਿਉਂਕਿ ਜਿਹੜੇ ਪਿਛਲੇ ਕਰਮ ਕੀਤੇ ਨੇ ਅਸੀਂ ਉਹਨਾਂ ਦਾ ਭੁਗਤਾਨ ਵੀ ਕਰਨਾ ਹੈ, ਪਰ ਆਪਣਾ ਧਿਆਨ ਜੋ ਹੈ ਉਹ ਸਤਿਗੁਰੂ ਵਿਚ ਰੱਖਣਾ ਹੈ। ਭੋਗਦਿਆਂ ਹੋਇਆ ਅਗਰ ਮੂਰਤ ਬਣ ਕੇ ਬੈਠੇ ਆ, ਫੰਕਸ਼ਨ ਹੋ ਰਿਹਾ ਹੈ, ਧਿਆਨ ਗੁਰੂ ਦੇ ਵਿਚ ਹੈ, ਇਸ ਤੋਂ ਅੱਛਾ ਕੋਈ ਭੁਗਤਾਨ ਹੋ ਹੀ ਨਹੀਂ ਸਕਦਾ। ਜਗ ਵੀ ਭੋਗ ਲਿਆ, ਸਵਾਦ ਵੀ ਲਾ ਲਿਆ ਔਰ ਮੁਕਤੀ ਵੀ ਪ੍ਰਾਪਤ ਕਰ ਲਈ। ਕੋਈ ਇਸ਼ਾਰਾ ਕਬੀਰ ਜੀ ਨੇ ਇੱਥੇ ਕੀਤਾ ਹੈ ਕਿ ਵੈਕੁੰਠ ਦੀ ਪ੍ਰਾਪਤੀ ਉਹਨਾਂ ਜਮਾਤਮਾ ਨੂੰ ਹੁੰਦੀ ਹੈ, ਯਾਨੀ ਕਿ ਮਦਦ ਮਿਲਦੀ ਹੈ ਜਿਸ ਲਈ ਉਹ ਆਪਣੀ ਨਿੰਦਿਆ ਕਰਾਉਂਦੇ ਨੇ, ਔਰ ਨਿੰਦਿਆ ਅਣਜਾਣੇ ਰੂਪ ਵਿਚ ਹੁੰਦੀ ਹੈ। ਹਿਰਦੈ ਸੁਧ ਜੋ ਨਿੰਦਾ ਹੋਈ, ਅਮਰੇ ਕੱਪੜੇ ਨਿੰਦਕ ਧੋਈ। ਜਿਸ ਤਰ੍ਹਾਂ ਧੋਬੀ ਜੋ ਹੈ ਕੱਪੜੇ ਧੋਂਦਾ, ਉਹ ਤਾਂ ਪੈਸੇ ਲੈਂਦਾ ਨਾ, ਉਸੇ ਤਰੀਕੇ ਨਾਲ ਨਿੰਦਾ ਜੋ ਹੈ ਨਿੰਦਕ ਨਿੰਦਾ ਕਰਕੇ ਬਗੈਰ ਪੈਸੇ ਲਿੱਤੇ ਉਸ ਜੀਵਾਤਮਾ ਦੀ ਸਫਾਈ ਕਰਦਾ ਹੈ। ਔਰ ਜੀਵਾਤਮਾ ਜੋ ਹੈ ਇਸ ਲਾਇਕ ਬਣ ਜਾਂਦੀ ਹੈ ਕਿ ਧੁਰ ਮੁਕਾਮ ਜਾ ਸਕੇ। ਔਰ ਇੱਥੇ ਜੋ ਹੈ ਭਾਵ ਸਮਝਣ ਵਾਲਾ ਹੈ ਇਹਨਾਂ ਇਸ ਸ਼ਲੋਕ ਦੇ ਵਿਚ ਖਾਸ ਤੌਰ ਤੇ, ਉਹ ਜੀਵਾਤਮਾ ਜਿਹੜੀ ਗੁਰਮੁਖ ਬਣ ਗਈ ਹੈ ਜਾਂ ਬਣਨ ਦਾ ਉਪਰਾਲਾ ਕਰ ਰਹੀ ਹੈ, ਉਹ ਗੁਰੂ ਸਾਹਿਬਾਂ ਨੇ ਪਹਿਲੇ ਇਸਦਾ ਇਸ਼ਾਰਾ ਦਿੱਤਾ ਹੈ ਕਿ ਉਹ ਅਣਜਾਣੇ ਰੂਪ ਦੇ ਵਿਚ ਆਪਣੀ ਨਿੰਦਿਆ ਕਰਵਾ ਬੈਠਦੀ ਹੈ। ਕਿਉਂ? ਕਿਉਂਕਿ ਉਸਦਾ ਧਿਆਨ ਪਲ ਪਲ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿਚ ਲੀਨ ਹੁੰਦਾ ਹੈ, ਸਾਹਮਣੇ ਵਾਲਾ ਉਸਦੀ ਇਸ ਅਵਸਥਾ ਨੂੰ ਜਾਣ ਨਹੀਂ ਪਾਉਂਦਾ। ਉਹ ਇਹ ਸੋਚਦਾ ਹੈ ਕਿ ਅਹੰਕਾਰ ਦੇ ਵਿਚ ਹੈ, ਗੁਰੂ ਸਾਹਿਬਾਂ ਨੇ ਕੋਈ ਮਾਨ ਦਿੱਤਾ ਹੈ, ਬਖਸ਼ਿਸ਼ ਦਿੱਤੀ ਹੈ, ਉਸਦਾ ਗਲਤ ਅਰਥ ਕੱਢਦੇ ਨੇ ਸਾਰੇ। ਉਹ ਗਲਤ ਅਰਥ ਜੋ ਹੈ ਉਹ ਨਿੰਦਿਆ ਦਾ ਰੂਪ ਹੀ ਹੈ, ਯਾਨੀ ਗੱਲਾਂ ਕਰਕੇ ਹੀ ਤੇ ਅਸੀਂ ਨਿੰਦਿਆ ਕਰਾਂਗੇ ਨਾ, ਤੇ ਮਨ ਸਾਨੂੰ ਇਹ ਸਮਝਾਉਂਦਾ ਹੈ ਕਿ ਅਸੀਂ ਗੱਲ ਹੀ ਤਾਂ ਕਰ ਰਹੇ ਹਾਂ, ਗੱਲ ਦੀ ਸਮੀਖਿਆ ਕਰ ਰਹੇ ਹਾਂ ਸਥਿਤੀ ਦੀ, ਅਸੀਂ ਨਿੰਦਿਆ ਨਹੀਂ ਕਰ ਰਹੇ। ਔਰ ਮਨ ਜੋ ਹੈ ਬੜੇ ਸੂਖਮ ਔਰ ਚਲਾਕੀ ਦੇ ਰਸਤੇ ਐਸੇ ਕਰਮ ਕਰਵਾ ਲੈਂਦਾ ਹੈ ਕਿ ਜੀਵਾਤਮਾ ਜੋ ਹੈ ਆਵਾਗਮਨ ਦੇ ਵਿਚ ਪੱਕੀ ਹੋ ਜਾਂਦੀ ਹੈ। ਸੋ ਅੱਜ ਦੇ ਇਸ ਉਪਦੇਸ਼ ਦੇ ਵਿਚ ਗੁਰੂ ਸਾਹਿਬਾਂ ਨੇ ਸਪਸ਼ਟ ਬਾਣੀ ਦੇ ਰੂਪ ਦੇ ਵਿਚ ਔਰ ਕਬੀਰ ਜੀ ਦੇ ਇਸ ਸ਼ਲੋਕ ਦੇ ਰੂਪ ਦੇ ਵਿਚ ਦੋਨੋਂ ਪਹਿਲੂਆਂ ਨੂੰ ਉਜਾਗਰ ਕੀਤਾ ਹੈ, ਔਰ ਨਿੰਦਕ ਦੀਆਂ ਦੋਨੋਂ ਅਵਸਥਾ ਵੀ ਜਿਸ ਦੀ ਨਿੰਦਿਆ